Ah, the blue dawn, full moon. ਜੇ ਜਲ ਲੱਖ ਤਾਂ ਕਹੀ ਨਾ ਭੁੱਲੀਏ ਜਿਸ ਜਿਸ ਨੂੰ ਵਿਸਰੇ
ਸਾਰੀਆਂ خصم نہ آوی دل سکھر اور انکاریا جس خصم نہ آوی
शब्द पौड़ी रामकली वार महला पंजमा जी दासी ते हजूर अंदर ए 963 सफे उत्ते सतगुरु ने दर्ज फरमाया है। शब्द की टेक भी पंक्ति पुनः पुनः सानू रहनुमाई बख्शती है। जिंदगी अंदर गुरु साहब जी का एक तजर्बा है ते अनुभव के इंसान परमेश्वर नूं भुल के ही मुसीबतां ते अजीतां दा शिकार हुंदा है। होर जगह भी सतगुरु जी फरमांदे ने कब तक कर्म कमावणे दोष न काहूं जो परमेश्वर ते भुलिया व्यापन सभे रो। फिर अरशाद फरमाते ने बेमुख होए राम ते लगन जन्म विजो। जन्मा जन्मंत्रा लिए इंसान अपने असले तो केंद्र तो मरकज तो दूर हो जाता है। ठिकाने तो दूर चीज़ा औखदा ही शिकार हुंदियां ने। तो सतगुरां ने इस शब्द द्वारा सानू सारियां नू ही गाइडेंस फरमाई है सबे दुख संताप या तुद्दों भुली गए। गुरु मेहरामत करे गुरु साहब जी दे अमलीक लाल बचन रतन साडे हिरदे अंदर सदा सदा टिकन ते असा इन बचना नू आप दे जीवन दा आधार जीवन दी टेक ते जिंदगी दा निशाना बना के इस जन्म नू दुर्लभ बनाइए ते इस तो पूर्ण तौर पर फैजयाब होई। मनुख दे जीवन दा हर समा ही कीमती है। गुरु साहब जी ने इस नूं अमृत वेले नाल भी मुशाबत दित्ती है। जिमें काली बोली रात तो बाद सुबह साबित जहूर विच आंदी है सवेरा हुंदा है ते नेर दूर हुंदे ने एन इस तरह अज्ञानता दे लंबे अरसे तो बाद जन्मा जन्मंत्रां च भटकण तो बाद ए इंसानी जन्म मानुखा जन्म अमृत वेले दी न्याई है। गुरु साहिब जी ने जीवन दी उच्च पदवी प्राप्त करन लई इस जन्म नूं ही विशेषता दित्ती है। अमृत वेला सतनाम वडियाई वीचा ਪਰ ਜੇ ਕੋਈ ਅੰਮ੍ਰਿਤ ਵੇਲਾ ਵੀ ਨਾ ਸੰਭਾਲੇ ਤਾਂ ਪਛੜ ਜਾਂਦਾ ਹੈ। ਸਤਿਗੁਰਾਂ ਨੇ ਬੜੇ ਢੰਗ ਅਤੇ ਤੌਰ ਤਰੀਕੇ ਨਾਲ ਸਮਝਾਉਣ ਦਾ ਯਤਨ ਕੀਤਾ ਹੈ ਕਿ ਜਿਵੇਂ ਕੋਈ ਜ਼ਿਮੀਂਦਾਰ ਆਪਣੀ ਵੱਤਰ ਸੰਭਾਲਦਾ ਹੈ ਅਤੇ ਵੱਤਰ ਸਿਰ ਬੀਜੇ ਹੋਏ ਖੇਤ ਚੰਗੀਆਂ ਫਸਲਾਂ ਪੈਦਾ ਕਰਦੇ ਨੇ, ਐਨ ਇਸੇ ਤਰ੍ਹਾਂ ਜੇ ਕੋਈ ਮਾਨੁਸ ਜਨਮ ਵੱਤਰ ਸੰਭਾਲ ਲਏ ਅਤੇ ਇਸ ਅੰਦਰ ਪਰਮੇਸ਼ਰ ਦੀ ਬਾਰਗਾਹ ਅੰਦਰ ਪ੍ਰਵਾਨਿਤ ਹੋਣ ਲਈ ਸੇਵਾ ਸਿਮਰਨ ਅਤੇ ਸਤਸੰਗ ਕਰ ਲਵੇ, ਉਹ ਮਾਲਾਮਾਲ ਹੁੰਦਾ ਹੈ, ਉਹ ਧਨਵਾਨ ਹੁੰਦਾ ਹੈ, ਉਹ ਸਾਹੂਕਾਰ ਬਣ ਜਾਂਦਾ ਹੈ, ਉਹ ਭਾਗਵੰਤ ਹੋ ਜਾਂਦਾ ਹੈ। ਭਾਗ ਠੜੇ ਹਰ ਸੰਤ ਤੁਮਾਰੇ, ਜੋ ਐਸਾ ਭਾਗਵਾਨ ਹੈ ਉਸਨੂੰ ਸੰਤ ਵੀ ਆਖਿਆ ਹੈ। ਭਾਗ ਠੜੇ ਮੀਨਸ ਸਾਹੂਕਾਰ, ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ, ਪ੍ਰਵਾਨ ਗਣੀ ਸੇਈਏ ਆਏ। ਦੁਨੀਆਂ ਅੰਦਰ ਆਉਣਾ ਸਫਲ ਹੀ ਉਹਨਾਂ ਵਿਅਕਤੀਆਂ ਦਾ ਹੈ। ਪ੍ਰਵਾਨ ਗਣੀ ਸੇਈਏ ਆਏ, ਸਫਲ ਤਿੰਨਾਂ ਕੇ ਕੰਮ। ਤੋ ਆਸਾ ਦੀ ਵਾਰ ਦੇ 14ਵੇਂ ਛੰਤ ਅੰਦਰ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਇਸ ਛੰਤ ਅੰਦਰ ਗੁਰੂ ਸਾਹਿਬ ਜੀ ਇਸ ਤਰ੍ਹਾਂ ਨਾਲ ਵੀ ਫਰਮਾਉਂਦੇ ਨੇ, ਇਹ ਟੇਪ ਕੋਈ ਸੰਭਾਲਣ ਵਾਲਾ ਸੱਜਣ ਆਵੇ, ਜ਼ਰੂਰਤ ਹੈ। ਜਿਨੀ ਐਸਾ ਹਰਨਾਮ ਨਾ ਚੇਤੇ ਹੋ, ਸੇ ਕਾਹੇ ਜਗ ਆਏ ਰਾਮ ਰਾਜੇ। ਹਜ਼ੂਰ ਦਾ ਫਰਮਾਨ ਹੈ, ਜਿਨੀ ਐਸਾ ਹਰਨਾਮ ਨਾ ਚੇਤੇ ਹੋ, ਸੇ ਕਾਹੇ ਜਗ ਆਏ ਰਾਮ ਰਾਜੇ। ਇਹ ਮਾਨਸ ਜਨਮ ਦੁਲੰਬ ਹੈ, ਨਾਮ ਬਿਨ ਬਿਰਥਾ ਸਭ ਜਾਏ। ਅੱਗੇ ਤਾਕੀਦੀ ਤੋਂ ਕਹੇ, ਹੁਣ ਵੱਤੇ ਹਰਨਾਮ ਨਾ ਬੀਜਿਓ, ਹੁਣ ਵੱਤੇ ਹਰਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਹਜ਼ੂਰ ਕਹਿੰਦੇ ਨੇ, ਜੋ ਪ੍ਰਾਪਤ ਹੋਏ ਹੋਏ ਸਮੇਂ ਤੋਂ ਪੂਰਾ ਫਾਇਦਾ ਨਹੀਂ ਉਠਾਉਂਦੇ, ਸਮਾਂ ਖੋ ਦਿੰਦੇ ਨੇ ਮਨਮੁੱਖਾਂ ਨੂੰ, ਅਤੇ ਮਨਮੁੱਖਾਂ ਨੂੰ ਫੇਰ ਜਨਮ ਹੈ, ਨਾਨਕ ਹਰ ਪਾਏ। ਇਸ ਲਈ ਸਤਸੰਗ ਜੀਓ, ਸੰਗਤ ਵਿੱਚ ਨਿਤ ਪ੍ਰਤੀ ਆਉਣਾ, ਗੁਰੂ ਮਹਾਰਾਜ ਜੀ ਦੇ ਪਵਿੱਤਰ ਵਾਕਾਂ ਨੂੰ ਨਿਤਨੇਮ ਦੁਆਰਾ, ਕੀਰਤਨ ਦੁਆਰਾ, ਵਿਚਾਰ ਦੁਆਰਾ ਸਰਵਣ ਕਰਨਾ, ਗੁਰੂ ਦੀ ਮੱਤ ਲੈ ਕੇ ਸੇਵਾ ਕਰਕੇ ਆਪਣੇ ਮਨ ਨੂੰ ਸਾਫ਼ ਸੁਥਰਾ ਮੁਨੱਵਰ ਕਰਨਾ, ਇਹ ਸਭ ਵੱਤਰ ਸੰਭਾਲਣ ਵਾਲੀ ਬਾਤ ਹੈ। ਅਤੇ ਇਸ ਦੁਰਲੱਭ ਜਨਮ ਅੰਦਰ ਤੋਸ਼ਾ ਜਮ੍ਹਾਂ ਕਰਨ ਵਾਲੀ ਬਾਤ ਹੈ। ਗੁਰੂ ਸਾਹਿਬ ਜੀ ਨੇ ਕਈ ਜਗ੍ਹਾ ਨਿਸ਼ਾਨ ਅੱਖਰ ਵੀ ਵਰਤਿਆ ਹੈ। ਪੁਰਾਣੇ ਪੁਰਾਣੇ ਗੁਟਕਿਆਂ ਅੰਦਰ ਜਪਜੀ ਸਾਹਿਬ ਨੂੰ ਅੱਗੇ ਨਿਸ਼ਾਨ ਵੀ ਲਿਖਿਆ ਹੁੰਦਾ ਸੀ, ਸ਼ਾਇਦ ਆਪ ਦੀ ਦ੍ਰਿਸ਼ਟੀ ਵਿੱਚ ਹੀ ਗੁਜ਼ਰੇ ਹੋਣ। ਜਪ ਨਿਸ਼ਾਨ, ਨਿਸ਼ਾਨ ਕਹਿੰਦੇ ਨੇ ਨਿਸ਼ਾਨ ਨੂੰ, ਜਿਵੇਂ ਹੁੰਦਾ ਹੈ ਸਫ਼ਰ ਕਰਨ ਵਾਲੇ ਕੋਲ ਟਿਕਟ ਨਿਸ਼ਾਨ, ਜਿਵੇਂ ਦੇਸ਼ ਤੋਂ ਪ੍ਰਦੇਸ ਆਉਣ ਵਾਲੇ ਕੋਲ ਪਾਸਪੋਰਟ ਹੁੰਦਾ ਹੈ ਨਿਸ਼ਾਨ, ਅਤੇ ਜਿਵੇਂ ਕਿਸੇ ਦਫ਼ਤਰ ਵਿੱਚ ਜਾਂ ਸਰਕਾਰੀ ਮਹਿਕਮੇ ਵਿੱਚ ਕੰਮ ਕਰਨ ਵਾਲੇ ਕੋਲ ਹੁੰਦਾ ਹੈ ਆਈਡੈਂਟੀ ਕਾਰਡ ਨਿਸ਼ਾਨ। ਤਾਂ ਗੁਰੂ ਦੀ ਪਵਿੱਤਰ ਬਾਣੀ ਇਸ ਇਨਸਾਨ ਦੇ ਕੋਲ ਗੁਰੂ ਸਾਹਿਬ ਜੀ ਦੇ ਆਸ਼ੇ ਅਨੁਸਾਰ ਇੱਕ ਨਿਸ਼ਾਨ ਹੈ, ਇੱਕ ਟਿਕਟ ਹੈ, ਜਿਸ ਦੇ ਪਾਸ ਹੋਵੇ ਉਸਦਾ ਮੁੱਖ ਉਜਲਾ ਹੁੰਦਾ ਹੈ, ਧਰਮ ਰਾਜਾ ਵੀ ਆਦਰ ਕਰਦਾ ਹੈ, ਕੀਰਤਨ ਭਵਨ ਪੁਨੀਤ ਆਉਂਦਾ ਹੈ। ਉਸਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ, ਪਰਮੇਸ਼ਰ ਦੀ ਦਰਗਾਹ ਅੰਦਰ ਕੋਈ ਕੌਣ ਹੈ, ਕੌਣ ਹੈ, ਕਿੱਧਰ ਕਿੱਧਰ, ਕਿਉਂ ਕਿਉਂ, ਅਰੇ ਅਰੇ ਨਹੀਂ ਆਖੇਗਾ, ਰੇ ਰੇ ਦਰਗਾਹ ਕਹੇ ਨਾ ਕੋਈ, ਆਓ ਬੈਠ ਆਦਰ ਸਭ ਦੇਵ, ਇਸ ਤਰ੍ਹਾਂ ਦੀਆਂ ਤੁਕਾਂ ਨੇ। ਤੋ ਇਹ ਸਭ ਜੋ ਕਰਮ ਹਨ ਗੁਰੂ ਸਾਹਿਬ ਜੀ ਨੇ ਆਪ ਕਰਕੇ ਸਮਝਾਏ ਦਰਸਾਏ ਹਨ, ਇਹ ਸਭ ਇਨਸਾਨ ਦੇ ਕੋਲ, ਇਸ ਜੀਵ ਆਤਮਾ ਕੋਲ ਪ੍ਰਭੂ ਦੀ ਬਾਰਗਾਹ ਅੰਦਰ ਪ੍ਰਵਾਨ ਹੋਣ ਵਾਸਤੇ, ਮਨਜ਼ੂਰ ਹੋਣ ਵਾਸਤੇ ਇੱਕ ਨਿਸ਼ਾਨ ਹਨ। ਸ਼ਬਦ ਦੀ ਤੁਕ ਫਿਰ ਪਿਆਰ ਨਾਲ ਸੁਣੋ, ਸਭੇ ਦੁੱਖ ਸੰਤਾਪ ਜਾਂ ਤੁਧੋਂ ਭੁੱਲੀਏ।
सबे दुख संताप जंतू तो पूरी सबे दुख संताप जंतू तो पूरी जेकी जेल लाखियो पाप ताके ही लाखियो पाप तक ही न पूरिए सबे दुख संताप जातू तो
सिंह सभा की स्टेज उत्ते रोज रोज तकरीबन महीना हो रहा है गुरु महाराज जी की अपार रहमत नाल ते प्रबंधक साहब जी दे उलीके ते मुरतब शुदा प्रोग्राम अनुसार असा सारियां नूं ए गुरु की सिख्या का प्रसाद अनुग्रह ते ए दात इस स्टेज तो नित नित प्राप्त होई है चंद रोज़ होर इस तरह गुरु की मेहरामत नाल जिमें शक्ति साहब जी ने कल सुनाया सी ये प्रोग्राम चलना ही है तो सच्चे पातशाह मेहरामत करे सानू अपने फराइज निभांदिया होया ये भी जो मुख कर्म है इसनू करन दा भी फिक्र बनिया रहे थोड़ा ही कोई विद्यार्थी जो अपने सबक याद करन दा फिक्र रखता है इम्तिहान दे दिन बड़ी सफलता दे नाल शान दे नाल कदर दे नाल मंजिलत दे नाल शौकत दे नाल यूनिवर्सिटी चो निकलदा है। गुरु अर्जन देव महाराज जी ने अपनी मुकद्दस जुबानदानी अंदर किस खूबसूरती नाल एक आलमगीर सच्चाई बयान कीती है। गुरु जी कहंदे ने चंगे ते मंदे पुरश इस सृष्टि अंदर कुदरत दे फंडामेंटल प्रिंसीपल अनुसार अमर मुसलमान अनुसार इको ही ढंग नाल तवल्लद हुंदे ने जन्म लेंदे ने पैदा हुंदे ने लेकिन अंत विच छेकड़ विच आखिर विच फर्क पै जांदा है। ओ किवें गुरवाक सब इकट्ठे होए आया सब तो मुराद है भले ते बुरे लोग गुरमुख ते मनमुख इंसान चंगे ते मंदे बंदे रूहानियत नाल प्रीत करन वाले ते शैतानियत दे राह तुरन वाले आंदे ता इको ही तरह ने सब इकट्ठे होए आया अगे कर जासन वाट वटाया जदों उन्हां ने वापस जाना है परमेश्वर दे दर उत्ते जाना है तो इन्हां दियां वाटां राह बदल जांदे ने सब इकट्ठे होए आया कर जासन वाट वटाया कईआं दा ख्याल होवेगा कि मौत तां चंगियां मंदियां नूं इक्को तरह ही आउंदी है भले बुरे इक्को तरह ही मौत दा शिकार हुंदे दिसदे ने पर एक ऐवें सवाल होवेगा ऐसा नहीं हुंदा। असीं वेखदे हाँ कदी कदी जिंद नमाणी कढ़ीए हड्डा कूकड़काए भी हुंदा है ते कदी कदी गुरमुख हसदा जाए अंत ना रोईया भी हुंदा है। जे मौत नूं इको तरह ही आंदी समझ भी लिया जाए तां इह भी कुदरत विच वेखणा आंदा है कि एक बिल्ली अपने बच्चियां कोलों उठ के आई शिकार सामने दी गुजरिया जंप कीता शिकार ते चपटी लीर लीर कर दिता चूहे नूं जबाड़ा ते दंद लाल सूए हो गए खून आलूद हो गए शिकार खा के तृप्त हो के वापस हो ही सी अजे जबाड़ा उसका आलूद ही सी खून नाल के इनू प्रतीत होया मेरे बच्चे खतरे विच ने, उन्हां ही दंदां नाल उसे जबाड़े नाल जिदे नाल हुणे चूहे नूं लीर लीर कीता सी, बोटी बोटी ते फीती फीती कीता सी, अपने बच्चियां कोल जांदी है उन्हां नूं खतरे तो दूर करन वास्ते एक बच्चे नूं अपने मूँह विच पकड़ लैंदी है, दूर जाके सुरक्षित जगह ते छड़े आई, फिर आई दूजे नूं फड़िया उन्हूं भी छड़े आई, तीजे नूं फड़िया उन्हूं भी उत्थे छड़े आई, बच्चियां दे कोल बैठी है, ममता दा प्रगटावा पे करदी है। जवाड़ा ओहो, बिल्ली ओहो, दंद ओहो, खूह भी लगा होया मूँह नूं, पर वरतों दा कितना जमीन असमान जिन्ना फर्क, हैरान कर देण वाला फर्क। उसे मूँह नाल हुणे कुछ करके हटी है ते हुणे उहदे नाल ममता भी दिखांदी है। ऐन इसे तरह देखण विच, आम देखण विच तां उहदे दंद ही हन, पर इसे तरह काल है, आम देखण विच चंगियां ते मंदियां नूं, भलियां ते बुरियां नूं मौत दा शिकार हुंदे वेखीदा है। पर श्री गुरु अर्जन देव महाराज डूंघाई विच लै के सानूं दसदे ने, भाई ऐसी बात नहीं, सब इकट्ठे होए आया, कर जासन वाट वटाया, गुरमुख लाहा लै गए, मनमुख चले मूल गवाए जी। तो गुरु महाराज कृपा करे सानू गुरु दे फरमान सदा याद रवन, ते असी अंतकाल मत लागे भीड़ जिथे ये चिंता करते हाँ उत्थे अपनी जिंदगी नू सवारन दा भी यतन करिए। कई बारी मनुख दुनिया के किरत विरत अंदर ध्यान नहीं दिंदा ते इनू फिक्र परलोक दा ही पिया रहिंदा है। लोक सुखिए गुरु साहब जी दे आशय अनुसार जो इस लोक विच चलते ने परलोक भी उन्हां दा ही सवेला हुंदा है। तो गुरु कृपा करे संगत विच आके ऐसे गुरु महाराज जी दे पवित्र ख्याल साडे हिरदे विच वसन, ते असीं दुर्लभ जन्म प्राप्त करके इहदे अंदर अजिहे ही कम करिए जिन्हां नाल साडा लोक सुखिया भी होवे ते साडा परलोक भी सुहेला होवे। किरत भी करिए ते नाल नाल कीरत दा भी फिक्र करिए। आप तंता दे योग हो जो इस फिक्र नाल रोज़ रोज़ रुझेवियां विच्चों मसूफियात विच्चों समा कढ़ के गुरु दी गोद विच आंदे हो, ते गुरु आप दे दर आया नूं अपनियां रहमतां नाल, अपनियां नसीहतां नाल, पंदां नाल, उच्चतम दे वाकां नाल सानूं निहाल करदा है। बस सहजे ही मनुख इदां ग्रिस्त विच रहिंदा होया उच्चा जीवन प्राप्त कर लैंदा है। गुरु कृपा करे सानूं कदी परमेश्वर ना भुल्ले, जगदीश ना भुल्ले, निरंकार ना भुल्ले। मनुख उदों ही पापी बनदा है, सियाणे कहिंदे ने जदों इहनूं दो चीज़ां भुल जांदियां ने, परमेश्वर ते मौत। जदों इहनूं दो चीज़ां विसर जांदियां ने, पे तां कम गुआंढियां लई होया है, मेरे लई नहीं होया। जदों ईश्वर ते मौत इसनूं भुलदे ने तां फिर मनुखी शक्ल विच दरिंदियां वाले भी कम कर देवे, उह भी थोड़ा, जो भी कर लवे जुल्म उह थोड़ा। तो गुरु दे सिख नूं सदा ही मौत भी याद रहिंदी है, मौत इसलिए कि बैलेंस बनिया रहे इसका, ते ईश्वर इहदे को ईश्वर दी याद एक निशान है, इहनूं कोई रोक नहीं सकेगा, इहदा आदर ही आदर होवेगा। तो आओ एक बारी फिर प्यार नाल तुक सुनिए, उस तों बाद मजमून आरंभ हुंदा है।
नहीं तो
ਜਿਸ ਸਟੱਡੀ ਵਿੱਚ ਵੇਖਿਆ ਹੈ, ਕੁਦਰਤ ਦਾ ਮੁਤਾਲਿਆ ਕਰਿਆ, ਇੱਕ ਚੀਜ਼ ਦਾ ਪਤਾ ਲੱਗਦਾ ਹੈ, ਸਾਰੀ ਦੁਨੀਆ ਨੂੰ ਸੂਰਜ ਦੀ ਰੌਸ਼ਨੀ ਮੁਨੱਵਰ ਕਰਦੀ ਹੈ, ਕੋਨਾ ਕੋਨਾ ਦੁਨੀਆ ਦਾ ਉਜਾਲੇ ਨਾਲ ਭਰਪੂਰ ਹੋ ਜਾਂਦਾ ਹੈ, ਲੇਕਿਨ ਇਹਦੀ ਰੌਸ਼ਨੀ ਉੱਲੂ ਨੂੰ ਨਹੀਂ ਸੁਖਾਉਂਦੀ, ਇਹ ਦੇਖਣ ਵਿੱਚ ਆਉਂਦਾ ਹੈ, ਉਹਦੇ ਲਈ ਹਨੇਰਾ ਹੋ ਜਾਂਦਾ ਹੈ। ਐਨ ਇਸੇ ਤਰ੍ਹਾਂ ਚੰਗਿਆਈ ਹਰ ਕਿਸੇ ਨੂੰ ਚੰਗੀ ਲੱਗਦੀ ਹੈ, ਪਰ ਅਗਿਆਨੀ ਮਨ ਨੂੰ ਇਹ ਦੁਖੀ ਕਰਦੀ ਹੈ, ਬਰਦਾਸ਼ਤ ਨਹੀਂ ਕਰ ਸਕਦਾ, ਚੁੰਦੇ ਆ ਜਾਂਦੀਆਂ ਨੇ ਇਹਦੀਆਂ ਅੱਖਾਂ। ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਇਸੇ ਹੀ ਕਿਸਮ ਦੇ ਪੁਰਸ਼ਾਂ ਨੇ ਪਹਿਲੇ ਹੀ ਦਿਨ ਤੋਂ ਇਸ ਚੰਗਿਆਈ ਦੇ ਕੇਂਦਰ ਸੱਚ ਦੀ ਦੁਕਾਨ ਅਤੇ ਭਲਾਈ ਦੇ ਇਸ ਪ੍ਰਚਾਰ ਨੂੰ ਬੰਦ ਕਰਨ ਦਾ ਯਤਨ ਕੀਤਾ। ਤੋ ਇਸੇ ਤਰ੍ਹਾਂ ਕਲਯੁਗ ਤੋਂ ਪਹਿਲੇ ਯੁੱਗਾਂ ਵਿੱਚ ਵੀ ਵੇਖੀਏ, ਮਰਯਾਦਾ ਪੁਰਸ਼ੋਤਮ ਪ੍ਰਭੂ ਦਾ ਅਵਤਾਰ ਭਗਵਾਨ ਰਾਮ ਜੀ ਮਹਾਰਾਜ, ਅਨੰਦ ਕਨ ਮੁਰਲੀ ਮਨੋਹਰ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਕਿਸ ਤਰ੍ਹਾਂ ਦੋਖੀਆਂ ਨੇ ਉਹਨਾਂ ਨਾਲ ਵੀ ਕੀਤਾ। ਇਹ ਕੁਛ ਕੁਦਰਤ ਦੀ ਬਾਤ ਹੈ, ਹਰ ਚੀਜ਼ ਦਾ ਜੋੜਾ ਹੀ ਹੈ, ਮੁਸਬਤ ਦੇ ਨਾਲ ਨਫੀ ਵੀ ਹੈ, ਪੋਜ਼ਿਟਿਵ ਦੇ ਨਾਲ ਨੈਗੇਟਿਵ ਸੈਂਸ ਵੀ ਹੈ, ਇਸੇ ਤਰ੍ਹਾਂ ਸ਼ੈਤਾਨੀਅਤ ਨਾਲ ਰੂਹਾਨੀਅਤ ਨਾਲ ਸ਼ੈਤਾਨੀਅਤ ਵੀ ਹੈ, ਚਾਨਣ ਦੇ ਨਾਲ ਹਨੇਰਾ ਵੀ ਹੈ। ਪਰ ਇਨ ਦੀ ਲੌਂਗ ਰਨ ਆਪ ਸਾਰੇ ਜਾਣਦੇ ਹੋ, ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪ ਦੇ ਜੀਵਨ ਅੰਦਰ ਸਿੱਧ ਅਤੇ ਸਾਬਤ ਕਰਕੇ ਦਿਖਾ ਦਿੱਤਾ। ਹੁਣ ਤੁਸੀਂ ਵੇਖੋ ਕਿੰਨਾ ਜ਼ੋਰ ਸੀ ਬਾਬਰ ਬੰਸ ਦਾ ਹਿੰਦੁਸਤਾਨ ਅੰਦਰ, ਅਤੇ ਸਦੀਆਂ ਤੱਕ ਉਹਨਾਂ ਦਾ ਰਾਜ ਕਾਇਮ ਰਿਹਾ, ਲੇਕਿਨ ਔਰੰਗਜ਼ੇਬ ਤੋਂ ਬਾਅਦ ਇਸ ਤਰ੍ਹਾਂ ਦੇ ਨਾਲ ਮੁਗਲਾਂ ਦਾ ਖਾਤਮਾ ਹੋਇਆ। ਸੱਚ ਦੀ ਜੰਗ ਗੁਰੂ ਸਾਹਿਬ ਜੀ ਨੇ ਕਰਦਿਆਂ ਕਰਦਿਆਂ ਇਤਨੀ ਆਹੂਤੀ ਦਿੱਤੀ ਕਿ ਆਪਣੇ ਪਿਆਰੇ ਲਾਡਲੇ ਸਿੱਖ ਵੀ ਕੁਰਬਾਨ ਕਰ ਦਿੱਤੇ, ਆਪਣੇ ਦੁਲਾਰੇ ਵੀ ਕੁਰਬਾਨ ਕਰ ਦਿੱਤੇ, ਆਪਣਾ ਵੰਸ਼ ਵੀ ਕੁਰਬਾਨ ਕਰ ਦਿੱਤਾ, ਲੇਕਿਨ ਨਤੀਜਾ ਕੀ ਨਿਕਲਦਾ ਹੈ? ਗੁਰੂ ਦੇ ਇਸ ਉੱਚੇ ਕਰਮ ਨੂੰ ਸਿਰਮਸਤਕ ਰੱਖਦਿਆਂ ਹੋਇਆਂ ਦੁਨੀਆ ਦੇ ਹਰ ਹਿੱਸੇ ਅੰਦਰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਾਡਲੇ ਸਪੂਤ ਅਤੇ ਸੰਗਤਾਂ ਕਾਇਮ ਨੇ, ਲੇਕਿਨ ਮੁਗਲਾਂ ਦੀ ਏਡੀ ਵੱਡੀ ਵੰਸ਼ ਵਿੱਚੋਂ ਬਾਬਰ ਜ਼ਹੀਰਉਦੀਨ ਬਾਬਰ ਤੋਂ ਲੈ ਕੇ ਮਹੀਉਦੀਨ ਆਲਮਗੀਰ ਔਰੰਗਜ਼ੇਬ ਤੱਕ ਸਦੀਆਂ ਇਹਨਾਂ ਦਾ ਰਾਜ ਰਿਹਾ ਹੈ। ਕੋਈ ਮੁਗਲ ਇਸ ਤਰ੍ਹਾਂ ਨਾਲ ਸਿਰ ਕੱਢ ਨਜ਼ਰ ਨਹੀਂ ਆਉਂਦਾ। ਕਦੀ ਕਦੀ ਕਿਸੇ ਤੋਂ ਸੁਣਿਆ ਹੈ ਕਿ ਕਿਸੇ ਹੋਟਲਾਂ ਉੱਤੇ ਭਾਂਡੇ ਮਾਂਜਦੇ ਦੇਖੇ ਜਾਂਦੇ ਨੇ। ਨਤੀਜਾ ਕੀ ਹੈ ਕਿ ਇਨ ਦੀ ਲੌਂਗ ਰਨ ਸੱਚਾਈ ਦਾ ਹੀ ਬੋਲਬਾਲਾ ਹੈ। ਤੋ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਵਕਤ ਦੀ ਬਾਤ ਹੈ, ਸੱਚੇ ਪਾਤਸ਼ਾਹ ਉੱਤੇ ਅਕਾਰਨ ਵੈਰ ਕਰਦਿਆਂ ਹੋਇਆਂ ਗੁਰਦਾਸਪੁਰ ਦੇ ਜ਼ਿਲ੍ਹੇ ਹਰਗੋਬਿੰਦ ਮਹਾਰਾਜ ਜੀ ਦੇ ਪਿਤਾ ਗੁਰੂ ਅਰਜਨ ਦੇਵ ਜੀ ਦੇ ਵਸਾਏ ਹੋਏ ਸ਼ਹਿਰ ਹਰਗੋਬਿੰਦਪੁਰੇ ਦੇ ਨੇੜੇ ਇੱਕ ਰੋਹੇਲਾ ਪਿੰਡ ਹੈ, ਰੋਹੇਲਾ, ਜਿੱਥੇ ਦਾ ਚੰਦੂ ਲਾਲ ਦੀਵਾਨ ਸੀ। ਇੱਥੇ ਦਾ ਇੱਕ ਚੰਦੂ ਦਾ ਦੋਸਤ ਹੈ ਭਗਵਾਨ ਦਾਸ ਘੇਰੜ, ਇਹ ਗੁਰੂ ਨਾਲ ਵਿਰੋਧਤਾ ਕਰਨ ਲੱਗ ਪਿਆ, ਸੰਗਤ ਵਿੱਚ ਆ ਕੇ ਖਲਲ ਪਾਇਆ ਕਰੇ। ਸੰਗਤ ਦੇ ਮੁਖੀਆਂ ਨੇ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਵੀ ਸੰਦੇਸ਼ ਭੇਜੇ ਕਿ ਹਰਗੋਬਿੰਦਪੁਰੇ ਸੰਗਤ ਨਹੀਂ ਹੋਣ ਦਿੰਦਾ, ਦੀਵਾਨ ਨਹੀਂ ਸਜਣ ਦਿੰਦਾ, ਆਪਣਾ ਜ਼ੋਰ ਦਿਖਾਉਂਦਾ ਹੈ, ਆਪਣੇ ਰਿਸ਼ਤੇਦਾਰਾਂ ਦਾ, ਮੁਜ਼ਾਰਿਆਂ ਦਾ, ਬਾਹੂਬਲ ਦਾ, ਹਕੂਮਤ ਦੀ ਪਿੱਠ ਠੋਕਣ ਦਾ ਇਹ ਬਲ ਦਿਖਾਉਂਦਾ ਹੈ, ਅਤੇ ਸੰਗਤ 'ਚ ਆ ਕੇ ਕਈ ਵਾਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪਿਆਰਿਆਂ ਨੂੰ ਬੁਰਾ ਭਲਾ ਵੀ ਬੋਲਦਾ ਹੈ। ਗੁਰੂ ਹਰਗੋਬਿੰਦ ਮਹਾਰਾਜ ਪ੍ਰਚਾਰ ਦੌਰਿਆਂ ਤੋਂ ਹਰਗੋਬਿੰਦਪੁਰੇ ਵੀ ਗਏ। ਮਹਾਰਾਜ ਨੇ ਇਸ ਭਗਵਾਨ ਦਾਸ ਨੂੰ ਵੀ ਸਮਝਾਇਆ ਕਿ ਕਿਸੇ ਦੇ ਧਰਮ ਵਿੱਚ ਮੁਦਾਖਲਤ ਕਰਨੀ ਜ਼ੀ ਫਹਿਮ ਪੁਰਸ਼ਾਂ ਦਾ ਕੰਮ ਨਹੀਂ ਹੋਇਆ ਕਰਦਾ, ਅਤੇ ਨੰਬਰ ਦੋ 'ਤੇ ਬਲਕਿ ਨੰਬਰ ਪਹਿਲੇ 'ਤੇ ਆਗੂਆਂ ਦਾ ਤਾਂ ਬਿਲਕੁਲ ਨਹੀਂ ਬਣਦਾ ਕਿ ਰਾਜਾ ਮਹਾਰਾਜਾ ਨਵਾਬ ਸੁਲਤਾਨ ਬਾਦਸ਼ਾਹ ਕਿਸੇ ਦੇ ਧਰਮ ਵਿੱਚ ਦਖਲ ਦੇਵੇ, ਇਹ ਤਾਂ ਮਹਾਨ ਪਾਪ ਹੈ। ਭਗਵਾਨ ਦਾਸ ਜੀ, ਤੁਹਾਨੂੰ ਆਪਣੀ ਆਦਤ, ਤੁਹਾਨੂੰ ਆਪਣਾ ਚੌਗਿਰਦਾ ਮੁਬਾਰਕ, ਲੇਕਿਨ ਇਹ ਗੁਰੂ ਘਰ ਅੰਦਰ ਤੁਸੀਂ ਆ ਕੇ ਵੇਖੋ ਕਿਸ ਤਰ੍ਹਾਂ ਨਾਲ ਸਾਂਝਾ ਪ੍ਰਚਾਰ ਹੈ, ਕਿਸ ਤਰ੍ਹਾਂ ਨਾਲ ਸਾਰਿਆਂ ਨੂੰ ਪਿਆਰ ਕੀਤਾ ਜਾਂਦਾ ਹੈ, ਕਿਵੇਂ ਸੰਗਤ ਅਤੇ ਪੰਗਤ ਦੀ ਏਕਤਾ ਹੁੰਦੀ ਹੈ, ਲੇਕਿਨ ਇਹ ਸਾਰੇ ਗੁਣ ਉਹਨੂੰ ਸੁਖਾਉਣ ਕੋਈ ਨਾ। ਨਤੀਜਾ ਇਹ ਨਿਕਲਿਆ, ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਵੀ ਪਰੇ ਦੀਵਾਨ ਅੰਦਰ ਵੱਧ ਘੱਟ ਬੋਲਿਆ, ਤੇ ਆਖਣ ਲੱਗਾ ਮੈਂ ਆਪਣੇ ਮਜ਼ਾਰਿਆਂ ਨੂੰ ਲਿਆ ਕੇ ਜੇ ਤੁਹਾਡਾ ਦੀਵਾਨ ਅਤੇ ਤੁਹਾਡਾ ਸਾਰਾ ਟੈਂਪ ਉਖੇੜ ਨਾ ਦਿੱਤਾ ਤਾਂ ਮੈਨੂੰ ਵੀ ਕੋਈ ਭਗਵਾਨ ਦਾਸ ਨਾ ਕਹੇਗਾ। ਆਖਰ ਹੰਕਾਰ ਦੀ ਇੰਤਹਾ ਹੋਈ, ਇਹ ਆ ਗਿਆ ਚੜ ਕੇ, ਝਗੜਾ ਹੋਇਆ, ਲੜਾਈ ਹੋਈ ਅਤੇ ਸਿੱਖਾਂ ਦੇ ਹੱਥੋਂ ਮਾਰਿਆ ਗਿਆ। ਇਹ ਅਸੀਂ ਸੁਣ ਚੁੱਕੇ, ਵਿਚਾਰ ਚੁੱਕੇ ਹਾਂ। ਪਰ ਇਹਨੇ ਆਪਣੀ ਕਰਨੀ ਦਾ ਹੀ ਫਲ ਪਾਇਆ। ਇੱਕ ਸਿਆਣੇ ਉਰਦੂਦਾਨ ਨੇ ਇੱਕ ਗੱਲ ਆਖੀ ਹੈ, ਨਹੀਂ ਦੇਤਾ ਕੋਈ ਕਿਸੇ ਕੋ ਸਜ਼ਾਏ, ਨਹੀਂ ਦੇਤਾ ਕੋਈ ਕਿਸੇ ਕੋ ਸਜ਼ਾਏ, ਸਜ਼ਾ ਬਣ ਕੇ ਆਤੀ ਹੈ ਆਪਣੀ ਖਤਾਏ। ਕਈ ਵਾਰੀ ਜਦੋਂ ਅਸੀਂ ਨਤੀਜਾ ਵੇਖੀਏ ਤੇ ਆਪਣੀ ਗਲਤੀ ਲੱਭ ਪੈਂਦੀ ਹੈ। ਘੇਰੜ ਮਾਰਿਆ ਗਿਆ, ਇਲਾਕੇ ਵਿੱਚ ਖਬਰ ਹੋ ਗਈ। ਪਰ ਇਸ ਦਾ ਪੁੱਤਰ ਰਤਨ ਚੰਦ ਵੀ ਬੜਾ ਜਾਬਰ ਤਬੀਅਤ ਦਾ ਸੀ, ਹੰਕਾਰੀ ਪੁਰਸ਼ ਸੀ। ਇਹ ਆਪਣੇ ਕੁਝ ਸਾਥੀ ਨਾਲ ਲੈ ਕੇ ਜਲੰਧਰ ਦੇ ਫੌਜਦਾਰ ਅਬਦੁੱਲਾ ਖਾਂ ਦੇ ਕੋਲ ਆਇਆ। ਹਜ਼ਾਰਾਂ ਰੁਪਇਆ ਇਹਨੂੰ ਦੇਣਾ ਕਰਕੇ, ਕਾਫੀ ਧਨ ਪਦਾਰਥ ਇਹਨੂੰ ਦੇਣਾ ਕਰਕੇ ਆਖਣ ਲੱਗਾ ਕਿ ਹੰਕਾਰੀ ਗੁਰੂ ਨੇ ਆਪਣੀ ਤਾਕਤ ਦੇ ਜ਼ੋਰ ਨਾਲ ਮੇਰੇ ਪਿਤਾ ਭਗਵਾਨ ਦਾਸ ਨੂੰ ਮਰਵਾ ਦਿੱਤਾ ਹੈ ਅਤੇ ਮੈਂ ਸਰਕਾਰ ਕੋਲ ਅਪੀਲ ਕਰਨ ਆਇਆ ਹਾਂ, ਅਰਜ਼ੀ ਪਾਉਣ ਆਇਆ ਹਾਂ। ਮੈਂ ਹਜ਼ਾਰ ਹਰ ਰੁਪਇਆ ਦੇਵਾਂਗਾ ਜੇ ਤੁਸੀਂ ਮੈਨੂੰ ਕੁਝ ਫੌਜ ਦੇਵੋ ਅਤੇ ਮੈਂ ਉਹਨਾਂ ਤੋਂ ਬਦਲਾ ਲੈਣਾ ਹੈ। ਸਤ ਸੰਗਤ ਜੀ, ਅਬਦੁੱਲਾ ਖਾਂ ਵੀ ਹੰਕਾਰੀ ਸੀ। ਜਹਾਂਗੀਰ ਦੇ ਵੇਲੇ ਦਾ ਇਹ ਹਕੂਮਤ ਦਾ ਪੁਰਜ਼ਾ ਸੀ, ਦੀਵਾਨ ਚੰਦੂ ਲਾਲ ਦਾ ਇਹਦੇ ਨਾਲ ਵੀ ਗੰਢ ਜੋੜ ਸੀ, ਪਿਰਥੀ ਚੰਦ ਦਾ ਵੀ ਇਹਨਾਂ ਇਸ ਖਾਨਦਾਨ ਨਾਲ ਗੰਢ ਜੋੜ ਰਿਹਾ, ਮਿਹਰਬਾਨ ਦਾ ਵੀ। ਤੋ ਇਹ ਨਾਲ ਹੋਇਆ, ਚੰਗੀ ਫੌਜ ਲੈ ਕੇ ਗੁਰੂ ਸਾਹਿਬ ਜੀ ਪ੍ਰਚਾਰ ਦੌਰੇ ਕਰਦੇ ਕਰਦੇ ਕਰਤਾਰਪੁਰ ਆਏ ਜਲੰਧਰ ਦੇ ਕੋਲ, ਅਤੇ ਇਹਨਾਂ ਨੇ ਰਲ ਕੇ ਅਚਨਚੇਤ ਹੀ ਗੁਰੂ ਸਾਹਿਬ ਜੀ ਉੱਤੇ ਹਮਲਾ ਕਰ ਦਿੱਤਾ। ਲੜਾਈ ਹੋਈ, ਇਤਿਹਾਸ ਕਹਿੰਦਾ ਹੈ ਇਸ ਲੜਾਈ ਅੰਦਰ ਸਿੱਖ ਵੀ ਸ਼ਹੀਦ ਹੋਏ, ਮੁਗਲ ਸਿਪਾਹੀ ਵੀ ਮਰੇ। ਜਲੰਧਰ ਦੇ ਗਿਰਦ ਪਠਾਣਾਂ ਦੀਆਂ ਬਸਤੀਆਂ ਨੇ, ਉੱਥੋਂ ਦੇ ਕਈ ਗੱਭਰੂ ਵੀ ਮਰੇ। ਪਰ ਇਹ ਦੋਨੋਂ ਜੋ ਆਗੂ ਸਨ, ਅਬਦੁੱਲਾ ਖਾਂ ਫੌਜਦਾਰ ਜਲੰਧਰ ਅਤੇ ਰਤਨ ਚੰਦ ਭਗਵਾਨ ਦਾਸ ਘੇਰੜ ਦਾ ਪੁੱਤਰ ਜੋ ਇੰਤਕਾਮ ਦੀ ਅੱਗ ਨਾਲ ਪਹਿਲਾਂ ਹੀ ਸੜਿਆ ਹੋਇਆ ਸੀ, ਬਦਲਾ ਲੈਣ ਆਇਆ ਸੀ, ਇਹ ਦੋਨੋਂ ਕਰਤਾਰਪੁਰ ਦੇ ਮੈਦਾਨ ਵਿੱਚ ਕੰਮ ਆ ਗਏ। ਇਹ ਲੜਾਈ 1631 ਵਿੱਚ ਹੋਈ, ਇਤਿਹਾਸ ਨੇ ਦੱਸੀ ਹੈ। ਇਸ ਤੋਂ ਬਾਅਦ ਗੁਰੂ ਦੀ ਵਿਰੋਧਤਾ ਵਾਲੇ ਬੰਦੇ ਇੱਕ ਪਾਸੇ ਜਮ੍ਹਾਂ ਹੋਣ ਲੱਗ ਪਏ, ਸ਼ਾਹਜਹਾਨ ਕੋਲ ਰਲ ਕੇ ਗਏ, ਅਬਦੁੱਲਾ ਖਾਂ ਦਾ ਪੁੱਤਰ ਅਤੇ ਇੱਧਰ ਰਤਨ ਚੰਦ ਦਾ ਬੱਚਾ, ਅਤੇ ਫਿਰ ਦੀਵਾਨ ਚੰਦੂ ਲਾਲ ਦੇ ਕੋਈ ਜਾਣੂ ਪਛਾਣੂ, ਅਤੇ ਇਸੇ ਤਰ੍ਹਾਂ ਅੱਗੇ ਫੌਜਦਾਰ ਲਾਹੌਰ ਮੁਖਲਿਸ ਖਾਂ ਵੀ ਮਾਰਿਆ ਗਿਆ ਸੀ, ਉਹਦਾ ਲੜਕਾ ਵੀ ਰਲ ਕੇ ਸ਼ਾਹਜਹਾਨ ਕੋਲ ਗਏ। ਇਹਨਾਂ ਨੇ ਸਾਰੀ ਵਿਥਿਆ ਸੁਣਾਈ ਅਤੇ ਕੁਝ ਵੱਧ ਘੱਟ ਕਹਿ ਕੇ ਉਹਨੂੰ ਵੀ ਵਰਗ ਲਾਉਣ ਦਾ ਯਤਨ ਕੀਤਾ, ਲੇਕਿਨ ਸ਼ਾਹਜਹਾਨ ਨੇ ਇੱਕ ਗੱਲ ਕਹਿ ਕੇ ਇਹਨਾਂ ਨੂੰ ਮੋੜ ਦਿੱਤਾ ਕਿ ਤੁਸੀਂ ਜਿਤਨੇ ਵੀ ਇਹ ਲੜਾਈਆਂ ਕੀਤੀਆਂ ਨੇ, ਝੜਪਾਂ ਲਈਆਂ ਨੇ, ਮੇਰੇ ਨਾਲ ਕੋਈ ਵਿਚਾਰ ਨਹੀਂ ਕੀਤੀ, ਦਿੱਲੀ ਦਰਬਾਰ ਨਾਲ ਕੋਈ ਵਿਚਾਰ ਨਹੀਂ ਕੀਤੀ, ਨਾ ਤੁਹਾਨੂੰ ਮੁਆਵਜ਼ਾ ਮਿਲ ਸਕਦਾ ਹੈ ਅਤੇ ਨਾ ਤੁਹਾਨੂੰ ਕੋਈ ਫੌਜ ਦਿੱਤੀ ਜਾ ਸਕਦੀ ਹੈ। ਇਹ ਮੂੰਹ ਦੀ ਖਾ ਕੇ ਵਾਪਸ ਆਏ ਅਤੇ ਵਾਪਸ ਆ ਕੇ ਇਹਨਾਂ ਨੇ ਕੁਛ ਆਪਣੀ ਹੋਰ ਪਾਰਟੀ ਜਮ੍ਹਾਂ ਕਰਨੀ ਸ਼ੁਰੂ ਕਰ ਦਿੱਤੀ ਕਿ ਪੰਜਾਬ ਵਿੱਚੋਂ ਗੁਰੂ ਦਾ ਉਪਦੇਸ਼, ਗੁਰੂ ਦਾ ਤੌਰ ਤਰੀਕਾ, ਇਹਦਾ ਖਾਤਮਾ ਕਿਵੇਂ ਕੀਤਾ ਜਾਵੇ। ਇੱਕ ਖਿਆਲ ਦੇ ਬੰਦੇ ਜਮ੍ਹਾਂ ਹੋਣ ਲੱਗ ਪਏ। ਕਰਤਾਰ ਦੀ ਨੀਅਤ ਐਸੀ ਹੋਈ, ਇਤਿਹਾਸ ਵਿੱਚ ਲਿਖਿਆ ਹੈ ਕਿ ਕਾਬਲ ਦੇ ਇਲਾਕੇ ਤੋਂ ਕੁਝ ਸਿੱਖ ਦਰਸ਼ਨਾਂ ਲਈ ਆ ਰਹੇ ਸਨ ਅਤੇ ਗੁਰੂ ਦੀਆਂ ਖੁਸ਼ੀਆਂ ਹਾਸਲ ਕਰਨ ਲਈ ਇਹ ਬੜੇ ਖੂਬਸੂਰਤ ਦੋ ਘੋੜੇ ਲਿਆ ਰਹੇ ਸਨ। ਲਲਾ ਬੇਗ ਲਾਹੌਰ ਦੇ ਫੌਜਦਾਰ ਨੇ ਇਹ ਦੋਨੋਂ ਘੋੜੇ ਖੋਲ੍ਹੇ ਅਤੇ ਸਿੱਖਾਂ ਨੂੰ ਧੱਕੇ ਤੋੜੇ ਕਰਕੇ ਦੌੜਾ ਦਿੱਤਾ ਅਤੇ ਇਹ ਘੋੜੇ ਆਪਣੇ ਕੋਲ ਰੱਖ ਲਏ। ਸਾਹਿਬ ਗੁਰੂ ਹਰਗੋਬਿੰਦ ਮਹਾਰਾਜ ਕੋਲ ਬਿਆਕੁਲ ਚਿੱਤੇ ਸਿੱਖ ਆਏ ਅਤੇ ਕਾਬਲ ਤੋਂ ਆਉਣ ਵਾਲਿਆਂ ਨੇ ਸਾਰੀ ਵਿਥਿਆ ਦੱਸੀ। ਇਤਫਾਕਨ ਦੀਵਾਨ ਸਜਿਆ ਹੋਇਆ ਸੀ। ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਆਖਿਆ ਕਿ ਅਕਾਰਨ ਸਾਡੇ ਨਾਲ ਇਹ ਵੈਰ ਕਰ ਰਹੇ ਨੇ। ਮਹਾਰਾਜ ਨੇ ਸੰਗਤ ਵਿੱਚ ਮੌਜ ਵਿੱਚ ਆਇਆ ਇੱਕ ਗੱਲ ਆਖੀ, ਸੰਗਤ ਵਿੱਚੋਂ ਕੋਈ ਸੱਜਣ ਉੱਠੋ ਅਤੇ ਲਾਹੌਰ ਤੋਂ ਜਾ ਕੇ ਘੋੜੇ ਲੈ ਆਓ। ਐਡੀ ਵੱਡੀ ਬਾਤ ਪਰ ਸਰਲਤਾ ਨਾਲ ਆਖੀ, ਜਿਵੇਂ ਕਿਸੇ ਦੁਕਾਨ ਤੋਂ ਕੋਈ ਚੀਜ਼ ਲਿਆਉਣੀ ਹੁੰਦੀ ਹੈ ਜਾ ਕੇ। ਕਈ ਸਿੱਖ ਤਾਂ ਬੈਠੇ ਹੀ ਰਹੇ, ਨਾ ਉੱਠੇ, ਪਰ ਗੁਰੂ ਮਹਾਰਾਜ ਜੀ ਨੇ ਫਿਰ ਆਪਣੇ ਮਨ ਦੀ ਮੌਜ ਨਾਲ ਔਜ ਨਾਲ ਆਖਿਆ, ਕੋਈ ਉੱਠੋ ਅਤੇ ਲਲਾ ਬੇਗ ਦੇ ਘੋੜਸ਼ਾਲਾ ਵਿੱਚੋਂ, ਅਸਤਬਲ ਵਿੱਚੋਂ, ਕਿਲ੍ਹੇ ਵਿੱਚੋਂ ਘੋੜੇ ਲਾਇਓ। ਰਮਜ਼ਾ ਨੂੰ ਸਮਝਣ ਵਾਲਾ ਗੁਰੂ ਦਾ ਲਾਡਲਾ ਪਿਆਰਾ ਬਿਧੀ ਚੰਦ ਭਾਈ ਅੱਗੇ ਆਇਆ, ਮਹਾਰਾਜ ਜੀ ਨੂੰ ਡੂੰਘੀ ਨਮਸਕਾਰ ਕਰਕੇ ਉੱਠ ਖਲੋਇਆ ਅਤੇ ਆਖਣ ਲੱਗਾ, ਸੱਚੇ ਪਾਤਸ਼ਾਹ ਖਿਮਾ ਕਰਨੀ ਕਿ ਮੈਂ ਆਪਦੇ ਪਹਿਲੇ ਹੁਕਮ 'ਤੇ ਕਿਉਂ ਨਹੀਂ ਹਾਜ਼ਰ ਹੋ ਸਕਿਆ, ਦਾਸਰੇ ਨੂੰ ਥਾਪੜਾ ਬਖਸ਼ੋ, ਇਹ ਸੇਵਾ ਮੈਂ ਕਰਦਾ ਹਾਂ। ਮਹਾਰਾਜ ਨੇ ਕਿਹਾ, ਕਿਲ੍ਹੇ ਵਿੱਚੋਂ ਘੋੜੇ ਲਿਆਉਣੇ ਨੇ, ਹੁਣ ਗੱਲ ਬਦਲੇ ਨੇ, ਮਹਾਰਾਜ ਹੁਣ ਤੁਸੀਂ ਮਿਹਰ ਕਰੋ, ਮੇਰੇ ਮਨ ਵਿੱਚ ਜੋ ਨਿਸ਼ਚਾ ਬੱਝਾ ਹੈ ਅਤੇ ਜਿਸ ਨਿਸ਼ਚੇ ਨੇ ਮੈਨੂੰ ਆਪ ਦੀ ਹਜ਼ੂਰੀ ਵਿੱਚ ਲਿਆਂਦਾ ਹੈ ਉਹ ਕਾਇਮ ਰਹੇ। ਮਹਾਰਾਜ ਨੇ ਕਿਹਾ, ਕੀ ਨਿਸ਼ਚਾ? ਚੋਜ ਵਰਤਾਉਂਦੇ ਨੇ, ਨਿਸ਼ਚਾ ਤਾਂ ਮੈਨੂੰ ਇਹ ਹੋ ਗਿਆ ਕਿ ਤੁਹਾਡੇ ਵਾਕ ਨੇ, ਤੁਹਾਡੀ ਸ਼ਕਤ ਨੇ, ਤੁਹਾਡੀ ਬਰਕਤ ਨੇ, ਆਪ ਜੀ ਦੇ ਰੱਬੀ ਤਫੈਲ ਨੇ, ਆਪ ਜੀ ਦੀ ਰਹਿਮਤ ਨੇ, ਇਹ ਕੰਮ ਕਰਨਾ ਹੈ। ਤੁਸੀਂ ਤਾਂ ਕਿਸੇ ਨੂੰ ਮਾਣ ਬਖਸ਼ਣਾ ਹੈ, ਨਿਸ਼ਾਨ ਦੇਣਾ ਹੈ, ਤੁਸੀਂ ਕਹਿ ਜੋ ਦਿੱਤਾ ਵੀ ਕੋਈ ਜਾਓ ਤਾਂ ਘੋੜੇ ਲੈ ਆਓ, ਹੁਣ ਤਾਂ ਕੰਮ ਸਾਰਾ ਆਪਣੇ ਕਰਨਾ ਹੈ, ਬਹਾਨਾ ਕਿਸੇ ਦਾ ਬਣਾ ਦਿਓ, ਤੁਹਾਡੀ ਆਪਣੀ ਮੌਜ ਹੈ, ਤੁਸੀਂ ਫਰਮਾਨ ਹੀ ਕਰ ਦਿੱਤਾ ਹੈ। ਮਹਾਰਾਜ ਸੇਵਕ ਜਾਂਦਾ ਹੈ ਤਾਂ ਇਤਿਹਾਸ ਕਹਿੰਦਾ ਹੈ ਕਿ ਭਾਈ ਬਿਧੀ ਚੰਦ ਬੜੀ ਖੁਸ਼ ਸਲੂਬੀ ਨਾਲ ਸ਼ਾਸਵਾਰ ਬਿਧੀ ਚੰਦ ਗੁਰੂ ਤੋਂ ਥਾਪੜਾ ਲੈ ਕੇ ਇੱਕ ਤੋਂ ਬਾਅਦ ਦੂਜਾ ਘੋੜਾ ਬੜੀ ਜੁਗਤ ਨਾਲ ਅਤੇ ਹਿੰਮਤ ਨਾਲ ਲੈ ਆਇਆ। ਇਹ ਘੋੜੇ ਕਿਲ੍ਹੇ ਦੇ ਵਿੱਚੋਂ ਨਿਕਲ ਜਾਣ 'ਤੇ ਜੋ ਲਲਾ ਬੇਗ ਦਾ ਅੰਦਰਲਾ ਛਿੱਥਾ ਪਿਆ, ਜੋ ਇਸ ਦੀ ਹਾਨੀ ਹੋਈ, ਜੋ ਇਸ ਨੂੰ ਸ਼ਰਮ ਤਾਰੀ ਹੋਈ, ਉਹ ਅਕਥ ਨਹੀਂ ਹੈ ਸੀ। ਇਹ ਤਾਂ ਆਪਣੇ ਆਪ ਅੰਦਰ ਇੱਕ ਬਹੁਤ ਵੱਡਾ ਲੜਾਕਾ ਬਣਿਆ ਹੋਇਆ ਸੀ, ਪਰ ਗੁਰੂ ਦੇ ਇੱਕੋ ਹੀ ਸਿੱਖ ਨੇ ਜਾ ਕੇ ਇੱਕ ਵਾਰੀ ਇੱਕ ਘੋੜਾ ਲੈ ਆਉਂਦਾ ਅਤੇ ਦੂਜੀ ਵਾਰੀ ਕਿਲ੍ਹੇ ਦੀ ਦੀਵਾਰ ਤੋਂ ਕੁਦਾ ਕੇ ਦੂਸਰਾ ਘੋੜਾ ਲੈ ਆਉਂਦਾ। ਲਲਾ ਬੇਗ ਬੜਾ ਦੁਖੀ ਹੋਇਆ, ਜਿਸ ਦਾ ਵਾਹ ਚੱਲਦਾ ਹੋਵੇ ਅਤੇ ਅੱਜੇ ਹੀ ਗੁਰੂ ਅਤੇ ਗੁਰੂ ਦੀ ਸੰਗਤ ਅਤੇ ਸਾਰੇ ਅੰਮ੍ਰਿਤਸਰ ਸਾਹਿਬ ਦਾ ਕਲਾ ਕੰਮਾਂ ਕਰ ਦੇਵੇ, ਇੱਟ ਨਾਲ ਇੱਟ ਵਜਾ ਦੇਵੇ। ਪਰ ਇਹਨੇ ਸੋਚਿਆ, ਕਿਸੇ ਢੰਗ ਨਾਲ ਇਹ ਗੱਲ ਕਰਦਾ ਹਾਂ। ਇਹਨਾਂ ਦਿਨਾਂ ਵਿੱਚ ਇੱਕ ਹੋਰ ਬੜੀ ਅਜੀਬ ਬਾਤ ਹੋਈ। ਪੈਂਦੇ ਖਾਂ ਦਾ ਨਾਂ ਆਪਨੇ ਪੜ੍ਹਿਆ ਅਤੇ ਸੁਣਿਆ ਹੈ, ਗੁਰੂ ਦਾ ਅਤ ਲਾਡਲਾ ਇਹ ਸਿਪਾ ਸਾਲਾਰ ਸੀ, ਫੌਜਾਂ ਦਾ ਆਗੂ ਸੀ ਅਤੇ ਸਾਰੀਆਂ ਫੌਜਾਂ ਵਿੱਚੋਂ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਇਹਦੇ ਨਾਲ ਰਲ ਕੇ ਗੱਤਕਾ ਖੇਡਦੇ, ਇਹਦੇ ਨਾਲ ਰਲ ਕੇ ਸ਼ਮਸ਼ੀਰ ਜ਼ਨੀ ਦੇ ਕਰਤਵ ਕਰਦੇ, ਇਹਦੇ ਨਾਲ ਰਲ ਕੇ ਨੇਜ਼ਾਬਾਜ਼ੀ ਅਤੇ ਇਹਦੇ ਨਾਲ ਰਲ ਕੇ ਘੋਲਿਆ ਕਰਦੇ। ਮਹਾਰਾਜ ਦਾ ਇਹ ਬੜਾ ਲਾਡਲਾ ਸੀ, ਸਪੈਸ਼ਲ ਖੁਰਾਕ ਅਤੇ ਰੋਜ਼ੀਨੇ ਇਸ ਨੂੰ ਦਿੰਦੇ ਸਨ। ਜਿਵੇਂ ਦਾਸ ਨੇ ਇਤਿਹਾਸ ਵਿੱਚੋਂ ਜਾਂ ਸਿਆਣਿਆਂ ਤੋਂ ਸੁਣਿਆ ਹੈ, ਇਹ ਬੜੀ ਜ਼ੋਰ ਵਾਲਾ ਪੁਰਸ਼ ਸੀ, ਇਉਂ ਹੱਥ ਦੇ ਨਾਲ ਹੀ ਕਿਸੇ ਰੁਪਈਏ ਉੱਤੋਂ ਬਾਦਸ਼ਾਹ ਦੀ ਤਸਵੀਰ ਅਤੇ ਅੰਗਰੇਵ ਕੀਤੇ ਹੋਏ ਲਫਜ਼, ਕੰਧਾਂ ਕੀਤੇ ਹੋਏ ਲਫਜ਼ ਮਿਟੇ ਸਕਦਾ ਸੀ। ਲੜਦੇ ਹੋਏ ਦੋ ਸਾਂਢਾਂ ਨੂੰ, ਬੁਲਜ਼ ਨੂੰ ਸੱਜੀ ਅਤੇ ਖੱਬੀ ਬਾਂਹ ਨਾਲ ਇਹਨਾਂ ਦੀ ਸਾਰੀ ਸ਼ਕਤੀ ਆਪਣੇ ਬਾਜ਼ੂਆਂ 'ਤੇ ਲੈ ਸਕਦਾ ਸੀ। ਸਰਪੱਟ ਦੌੜੇ ਜਾਂਦੇ ਘੋੜੇ ਨੂੰ ਐਸਾ ਉਸਦੇ ਗਿੱਟੇ ਤੋਂ ਪਕੜਦਾ ਸੀ ਕਿ ਉਸਨੂੰ ਇੱਕ ਪੈਰ ਵੀ ਅੱਗੇ ਨਾ ਜਾਣ ਦਿੰਦਾ ਸੀ। ਇਹਦੀ ਨਿੱਤ ਦੀ ਵੱਧਦੀ ਤਾਕਤ ਦਰਿਆ ਦੀ ਤੁਗਿਆਨੀ ਅਤੇ ਜੋਸ਼ ਵਾਂਗ ਵੇਖ ਕੇ ਗੁਰੂ ਹਰਗੋਬਿੰਦ ਜੀ ਬੜੇ ਪ੍ਰਸੰਨ ਹੁੰਦੇ ਸਨ। ਕੋਈ ਕੁਛ ਦੋ ਇੱਕ ਦੋ ਦਰਜਨਾਂ ਦੇ ਹਿਸਾਬ ਹੋਰ ਵੀ ਗੱਭਰੂ ਨੌਜਵਾਨ ਮੁਸਲਮਾਨ ਪਠਾਨ ਮਹਾਰਾਜ ਦੀ ਫੌਜ ਵਿੱਚ ਸਨ ਅਤੇ ਪੈਂਦੇ ਖਾਂ ਅੰਮ੍ਰਿਤਸਰ ਦੀ ਪਹਿਲੀ ਲੜਾਈ ਤੋਂ ਬਾਅਦ ਇਤਨਾ ਹੰਕਾਰ ਗਿਆ ਕਿ ਇਉਂ ਹੀ ਕਹਿਣ ਲੱਗ ਪਿਆ, ਜੇ ਮੈਂ ਨਾ ਹੁੰਦਾ ਤਾਂ ਗੁਰੂ ਉਹ ਲੜਾਈ ਨਾ ਜਿੱਤ ਸਕਦਾ। ਅਸੀਂ ਪੁਸ਼ਤਾਂ ਦੇ ਲੜਾ ਕੇ ਸਾਡਾ ਪੁਸ਼ਤੈਨੀ ਕੀਤਾ ਤਲਵਾਰ ਚਲਾਉਣੀ ਅਤੇ ਗੁਰੂ ਵਿੱਚ ਕੋਈ ਸਮਰੱਥਾ ਨਹੀਂ ਸੀ, ਇਹ ਤਾਂ ਮੈਂ ਨਾ ਹੁੰਦਾ ਤਾਂ ਅੰਜ ਹੋ ਜਾਂਦੀ, ਮੈਂ ਕਰਨ ਲੱਗ ਪਿਆ। ਦਿਲਾਂ ਦੇ ਮਹਿਰਮ ਗੁਰੂ ਨੇ, ਕਿਉਂਕਿ ਅੰਦਰੋਂ ਪਿਆਰ ਹੈ, ਪਾਲਿਆ ਹੋਇਆ ਹੈ, ਹੱਥੀਂ ਫੁਲਾ ਕੇ ਪਾਲਿਆ ਹੋਇਆ ਹੈ। ਕਹਿੰਦੇ ਨੇ ਪਾਣੀ ਲੱਕੜੀ ਨੂੰ ਨਹੀਂ ਡੋਬਦਾ, ਕਿਉਂਕਿ ਪਾਲੇ ਦੀ ਲਾਜ ਰੱਖਦਾ ਹੈ। ਤਾਂ ਕਈ ਲੱਕੜੀਆਂ ਤਾਂ ਮੈਂ ਵੇਖਿਆ ਡੁੱਬਣ ਵੀ ਲੱਗ ਪਈਆਂ ਨੇ, ਉਹ ਸ਼ਾਇਦ ਉਸ ਇਨਸਾਨ ਵਾਂਗ ਹੋਣ ਜੋ ਆਪਣੇ ਪਰਵਰਦਗਾਰ ਦੀ ਪਹਿਚਾਣ ਨਹੀਂ ਕਰਦਾ, ਇਹਸਾਨ ਫਰਾਮੋਸ਼ ਹੋ ਜਾਂਦਾ ਹੈ, ਅਕਿਰਤ ਘਣ ਹੋ ਜਾਂਦਾ ਹੈ, ਪਰ ਅਮੂਮਨ ਲੱਕੜੀ ਨੂੰ ਪਾਣੀ ਡੋਬਦਾ ਨਹੀਂ। ਗੁਰੂ ਹਰਗੋਬਿੰਦ ਮਹਾਰਾਜ ਸੋਚਦੇ ਨੇ ਕਿ ਪੈਂਦੇ ਖਾਂ ਉਹ ਸ਼ਕਤੀ ਜਰਨੀ ਚਾਹੀਦੀ ਸੀ, ਕਿਸਮਨੇ ਟੁੱਟ ਗਿਆ ਹੈ, ਪਰ ਇਹ ਦਿਨ ਦਿਨ ਵੱਧਦਾ ਜਾਵੇ। ਇਹਦੀ ਲੜਕੀ ਦੀ ਸ਼ਾਦੀ ਵੀ ਹੋ ਚੁੱਕੀ, ਮਹਾਰਾਜ ਨੇ ਇਸ ਨੂੰ ਇਨਾਮ ਕਰਾਮ ਵੀ ਦਿੱਤੇ। ਤੋ ਕਹਿੰਦੇ ਨੇ ਇਤਿਹਾਸ ਵਿੱਚ ਲਿਖਿਆ ਹੈ ਕਿ ਮਹਾਰਾਜ ਨੇ ਪੈਂਦੇ ਖਾਂ ਨੂੰ ਛੁੱਟੀ ਦੇ ਦਿੱਤੀ, ਛੁੱਟੀ ਖਤਮ ਹੋਣ ਤੋਂ ਬਾਅਦ ਹੋਰ ਛੁੱਟੀ ਦੇ ਦਿੱਤੀ ਅਤੇ ਹੋਰ ਤੋਂ ਹੋਰ ਅੱਗੇ ਅੱਗੇ ਤਨਖਾਹ ਬਾਕਾਇਦਾ ਪਹੁੰਚਾਉਂਦੇ ਰਹੇ। ਅਤੇ ਪੈਂਦੇ ਖਾਂ ਤੋਂ ਬਿਨਾਂ ਹੀ ਮਹਾਰਾਜ ਜੀ ਨੇ ਇਹ ਭਗਵਾਨ ਦਾਸ ਨਾਲ ਹਰਗੋਬਿੰਦਪੁਰੇ ਦੀ ਜੰਗ ਅਤੇ ਕਰਤਾਰਪੁਰ ਦੀ ਜੰਗ ਲੜੀ। ਇੱਕ ਹੋਰ ਲੜਾਈ ਮਹਾਰਾਜ ਨੇ ਮਾਲਵੇ ਵਿੱਚ ਮੁਗਲ ਸਿਪਾਹੀਆਂ ਨਾਲ ਲੜੀ, ਨਥਾਣੇ ਅਤੇ ਮਿਰਾਜ ਦੇ ਮੁਕਾਮ ਉੱਤੇ। ਤਕਰੀਬਨ 1200 ਬੰਦਾ ਉੱਥੇ ਮਰਿਆ ਅਤੇ ਸਿੱਖ ਵੀ ਸ਼ਹੀਦ ਹੋਏ। ਉਹਨਾਂ ਦੀ ਯਾਦ ਅੰਦਰ ਅੱਜ ਤੱਕ ਉੱਥੇ ਗੁਰੂ ਸਾਹਿਬ ਜੀ ਨੇ ਇੱਕ ਸਰੋਵਰ ਖੁਦਵਾਇਆ, ਗੁਰੂ ਸਰ ਮਿਹਰਾਜ ਉਸ ਦਾ ਨਾਂ ਹੈ। ਤ੍ਰੈ ਲੜਾਈਆਂ ਪੈਂਦੇ ਖਾਂ ਤੋਂ ਬਿਨਾਂ ਜਿੱਤ ਕੇ ਗੁਰੂ ਸਾਹਿਬ ਨੇ ਯਤਨ ਕੀਤਾ ਕਿ ਪੈਂਦੇ ਖਾਂ ਹੁਣ ਵੀ ਆ ਜਾਏ ਸੰਗਤ ਅੰਦਰ, ਸ਼ਰਨ ਆ ਜਾਏ ਅਤੇ ਸਮਝੋ ਫਿਰ ਵੀ ਨਿਵਾਜਿਆ ਜਾਏਗਾ। ਅਤੇ ਪੈਂਦੇ ਖਾਂ ਨੂੰ ਇਹ ਸਿੱਧ ਹੋ ਗਿਆ ਕਿ ਮੇਰਾ ਹੰਕਾਰ ਕੁਛ ਹੋਰ ਸੀ, ਪਰ ਗੁਰੂ ਨੇ ਮੇਰੇ ਤੋਂ ਬਿਨਾਂ ਹੀ ਵੱਡੀਆਂ ਲੜਾਈਆਂ ਜਿੱਤ ਲਈਆਂ। ਪੈਂਦੇ ਖਾਂ ਵੀ ਉੱਠਿਆ ਅਤੇ ਮੁਖਲਿਸ ਖਾਨ ਦੇ ਪੁੱਤਰ ਦੇ ਕੋਲ ਅਤੇ ਉਹਦੇ ਕੋਲ ਚਲਾ ਗਿਆ, ਲਲਾ ਬੇਗ ਕੋਲ ਚਲਾ ਗਿਆ, ਕਮਰ ਬੇਗ ਕੋਲ ਚਲਾ ਗਿਆ, ਇਹਨਾਂ ਨੂੰ ਨਾਲ ਰਲਾਇਆ। ਫੌਜਦਾਰ ਜਲੰਧਰ ਕੋਲ ਚਲਾ ਗਿਆ ਅਤੇ ਮੁਖਲਿਸ ਖਾਂ ਦਾ ਭਰਾ ਵੀ ਇਤਿਹਾਸ ਵਿੱਚ ਲਿਖਿਆ ਬੜਾ ਬਹਾਦਰ ਸੀ ਕਾਲੇ ਖਾਂ। ਇਹਨਾਂ ਚੋਂ ਪੰਜਾਂ ਫੌਜਦਾਰਾਂ ਨੇ ਇਕੱਠੇ ਹੋ ਕੇ ਅਤੇ ਪੈਂਦੇ ਖਾਂ ਨੂੰ ਨਾਲ ਲਿਆ। ਉਹਨੇ ਕਿਹਾ ਮੈਨੂੰ ਗੁਰੂ ਦੇ ਖਜ਼ਾਨੇ ਦਾ ਵੀ ਪਤਾ ਹੈ, ਮੈਨੂੰ ਅੰਦਰੂਨੀ ਬੇਰੂਨੀ ਸਭ ਹਾਲਾਤ ਦਾ ਵੀ ਪਤਾ ਹੈ, ਆਓ ਇਕੱਠੇ ਹੋ ਕੇ ਗੁਰੂ 'ਤੇ ਹਮਲਾ ਕਰੀਏ, ਮੇਰੀ ਵੀ ਇਹਨੇ ਡਾਢੀ ਹੇਠੀ ਕੀਤੀ ਹੈ। ਇਉਂ ਇਕੱਠੇ ਹੋ ਕੇ ਇਤਿਹਾਸ ਕਹਿੰਦਾ ਹੈ ਕਿ ਸਾਰੇ ਕਰਤਾਰਪੁਰ ਨੂੰ ਘੇਰਾ ਪਾ ਲੈਂਦੇ ਨੇ। ਗੁਰੂ ਪ੍ਰਚਾਰ ਦੌਰਿਆਂ ਤੋਂ ਬਾਅਦ ਕਰਤਾਰਪੁਰ ਆ ਕੇ ਟਿਕੇ ਨੇ ਅਤੇ ਇਹਨਾਂ ਕਰਤਾਰਪੁਰ ਨੂੰ ਘੇਰਾ ਪਾ ਲਿਆ। ਇਸ ਲੜਾਈ ਅੰਦਰ ਸਾਹਿਬ ਨੌਵੇਂ ਪਾਤਸ਼ਾਹ ਉਹ 12 ਕੁ ਵਰੇ ਦੇ ਸਨ ਅਤੇ ਮਾਤਾ ਨਾਨਕੀ ਜੀ ਰੋਕਦੇ ਸਨ ਕਿ ਇਸ ਲਾਡਲੇ ਨੂੰ ਹਾਲੇ ਨਾ ਲਿਜਾਓ, ਪਰ ਗੁਰੂ ਹਰਗੋਬਿੰਦ ਮਹਾਰਾਜ ਦੇ ਸਾਹਿਬਜ਼ਾਦੇ ਤਿਆਗਮੱਲ ਉਰਫ ਤੇਗ ਬਹਾਦਰ ਮਹਾਰਾਜ ਇਹ ਵੀ ਇਸ ਕਰਤਾਰਪੁਰ ਦੀ ਲੜਾਈ ਵਿੱਚ ਸ਼ਾਮਿਲ ਹੋਏ। ਸ਼੍ਰੀ ਗੁਰਦਿੱਤਾ ਜੀ ਵੀ ਸ਼ਾਮਿਲ ਹੋਏ ਅਤੇ ਭਾਈ ਬਿਧੀ ਚੰਦ ਆਦਿਕ ਸੂਰਬੀਰ ਸ਼ਾਮਿਲ ਹੋਏ। ਦੁੰਦ ਯੁੱਧ ਹੋਇਆ ਕਰਤਾਰਪੁਰ ਜਲੰਧਰ ਦੇ ਨਜ਼ਦੀਕ 10 ਮੀਲ ਦੀ ਵਿੱਥ ਉੱਤੇ ਦੁੰਦ ਯੁੱਧ ਹੋਇਆ। ਲੜਾਈ ਦਾ ਕੋਈ ਫੈਸਲਾ ਨਾ ਹੁੰਦਾ ਵੇਖ ਕੇ ਉਹਨਾਂ ਸਮਿਆਂ ਦੇ ਰਿਵਾਜ ਦੇ ਮੁਤਾਬਕ ਕਹਿੰਦੇ ਨੇ ਪੈਂਦੇ ਖਾਂ ਨੇ ਐਲਾਨ ਕੀਤਾ ਹਰਗੋਬਿੰਦ ਮਾਮਾ ਦੇ ਪੁੱਤਰ ਕਾਫੀ ਮਰ ਚੁੱਕੇ ਨੇ, ਲੜਾਈ ਦਾ ਫੈਸਲਾ ਨਹੀਂ ਹੋਇਆ, ਭੈਣਾਂ ਦੇ ਵੀਰ ਕਈ ਕੰਮ ਆ ਗਏ ਨੇ, ਕੋਈ ਤਸਫੀਆ ਨਹੀਂ ਹੋਇਆ, ਕਈ ਸੁਹਾਗਣਾਂ ਦੇ ਸੁਹਾਗ ਸ਼ੋਹਰ ਖਾਵਿੰਦ ਧੂੜ ਵਿੱਚ ਰਲ ਗਏ ਨੇ, ਰਾਹੀਏ ਮੁਲਕੇ ਅਦਮ ਹੋ ਗਏ ਨੇ, ਫੈਸਲਾ ਨਹੀਂ ਹੋਇਆ। ਮੈਂ ਚਾਹੁੰਦਾ ਹਾਂ ਫੈਸਲਾ ਤੁਹਾਡੀ ਅਤੇ ਮੇਰੀ ਜੰਗ ਉੱਤੇ ਹੋਣਾ ਚਾਹੀਦਾ ਹੈ। ਅੱਗੇ ਇੱਕ ਵੇਰਾ ਮੁਖਲਿਸ ਖਾਂ ਨੇ ਇਸ ਤਰ੍ਹਾਂ ਫੈਸਲਾ ਕੀਤਾ ਸੀ, ਮਹਾਰਾਜ ਨੂੰ ਚੈਲੰਜ ਕੀਤਾ, ਗੁਰੂ ਸਾਹਿਬ ਜੀ ਨੇ ਪ੍ਰਵਾਨ ਕੀਤਾ। ਮਹਾਰਾਜ ਦੇ ਚਰਨਾਂ ਵਿੱਚ ਭਾਈ ਬਿਧੀ ਚੰਦ ਹਾਜ਼ਰ ਹੋਏ, ਸੱਚੇ ਪਾਤਸ਼ਾਹ ਇਸ ਬੇਅਸੂਲੇ ਇਨਸਾਨ ਨੂੰ ਤਾਂ ਦਾਸ ਹੀ ਸੇਵਾ ਕਰ ਸਕਦਾ ਹੈ, ਉਸਦੀ ਮੈਂ ਹੀ ਉਹਦੇ ਨਾਲ ਦੋ ਹੱਥ ਕਰ ਸਕਦਾ ਹਾਂ, ਤੁਸੀਂ ਖੇਚਲ ਨਾ ਕਰੋ, ਇਹਦਾ ਚੈਲੰਜ ਇਹਦੀ ਵੰਗਾਰ ਮੇਰੀ ਵੱਲ ਆਉਣ ਦਿਓ। ਮਹਾਰਾਜ ਨੇ ਕਿਹਾ ਬਈ ਨਹੀਂ, ਸਿਆਣੇ ਕਹਿੰਦੇ ਨੇ ਸ਼ਿਕਾਰ ਜਿਹਦੇ ਸਾਹਮਣੇ ਨਿਕਲੇ ਹੋਏ ਘੋੜਾ ਪਿੱਛੇ ਪਾਵੇ, ਤੈਨੂੰ ਵੀ ਜਾਣਦਾ ਹੈ ਪੈਂਦੇ ਖਾਂ ਨਾਲ ਰਲ ਕੇ ਖੇਲਿਆ ਹੈ, ਮੈਨੂੰ ਵੀ ਜਾਣਦਾ ਹੈ, ਪਰ ਤੇਰੀ ਜਗ੍ਹਾ ਮੈਨੂੰ ਉਸਨੇ ਵੰਗਾਰ ਕੀਤੀ ਹੈ, ਮੈਂ ਜਾਵਾਂਗਾ। ਅਗਲਾ ਦਿਨ ਚੜ੍ਹਿਆ, ਗੁਰੂ ਦੀਆਂ ਫੌਜਾਂ ਇੱਕ ਪਾਸੇ ਮਹਾਰਾਜ ਦੇ ਹੁਕਮ ਵਿੱਚ ਇਕੱਤਰਤ ਹੋਈਆਂ, ਪੈਂਦੇ ਖਾਂ ਆਪਣੀਆਂ ਫੌਜਾਂ ਨੂੰ ਲੈ ਕੇ ਇੱਕ ਪਾਸੇ ਹੋਇਆ, ਗੁਰੂ ਦੇ ਹੀ ਦਿੱਤੇ ਹੋਏ ਘੋੜੇ ਉੱਤੇ ਸਵਾਰ ਹੈ, ਗੁਰੂ ਦੀ ਹੀ ਸਿਖਾਈ ਹੋਈ ਵਿੱਦਿਆ ਤਲਵਾਰ ਜ਼ਨੀ ਤੀਰ ਅੰਦਾਜ਼ੀ ਅਤੇ ਘੋੜ ਸਵਾਰੀ ਇਹਦੇ ਅੰਦਰ ਹੈ, ਪਰ ਗੁਰੂ ਨਾਲ ਹੀ ਸਾਹਮਣੇ ਹੋ ਗਿਆ ਇਹਸਾਨ ਫਰਾਮੋਸ਼ੀ ਅਕਿਰਤ ਕਣਤਾ। ਭਾਈ ਗੁਰਦਾਸ ਜੀ ਨੇ ਤੇ ਆਖਿਆ ਹੈ ਕਿ ਧਰਤੀ ਉੱਤੇ ਵੇਖੀਏ ਕਿਤਨੇ ਨਦੀ ਨਾਲੇ ਚੱਲਦੇ ਨੇ, ਜਿੰਨਾ ਪਾਣੀ ਇਹਨਾਂ 'ਚ ਵਗਦਾ ਹੈ ਮਿਣਿਆ ਨਹੀਂ ਜਾ ਸਕਦਾ। ਕਿੰਨੇ ਕਿੰਨੇ ਵੱਡੇ ਸਾਗਰ ਨੇ, ਅੰਮ੍ਰਿਤ ਪਾਣੀ ਹੈ, ਕਿਤਨੇ ਕਿਤਨੇ ਪਹਾੜ ਨੇ ਤੋਲ ਨਹੀਂ ਕੀਤਾ ਜਾ ਸਕਦਾ, ਕਿਤਨੀਆਂ ਬਿਲਡਿੰਗਾਂ ਮਕਾਨਾਤ ਨੇ, ਕਿਤਨੇ ਜੰਗਲਾਤ ਨੇ, ਕਿਤਨੇ ਇਨਸਾਨ ਨੇ, ਇਹਨਾਂ ਦਾ ਭਾਰ ਨਹੀਂ ਮਿਥਿਆ ਜਾ ਸਕਦਾ, ਹਾੜਿਆ ਜਾ ਸਕਦਾ, ਤੋਲਿਆ ਨਹੀਂ ਜਾ ਸਕਦਾ। ਪਰ ਧਰਤੀ ਨੂੰ ਭਾਰ ਲੱਗਾ ਅਤੇ ਇਹਨੇ ਪੁਕਾਰ ਕੀਤੀ। ਭਗਵਾਨ ਨੇ ਕਿਹਾ ਪਹਾੜ ਭਾਰੇ ਲੱਗਦੇ ਨੇ, ਧਰਤੀ ਨੇ ਆਖਿਆ ਨਹੀਂ, ਜੀਵ ਜੰਤ ਭਾਰੇ ਲੱਗਦੇ ਨੇ, ਮਕਾਨ ਭਾਰੇ ਲੱਗਦੇ, ਜੰਗਲਾਤ ਭਾਰੇ ਲੱਗਦੇ ਨੇ, ਨਹੀਂ ਤਾਂ ਫਿਰ ਭਾਰ ਤੋਂ ਵਿਆਕਲ ਕਿਉਂ ਹੈ ਤੂੰ ਧਰਤੀ? ਤਾਂ ਉਹਨੇ ਕਿਹਾ ਮੈਨੂੰ ਹੋਰ ਕਿਸੇ ਚੀਜ਼ ਦਾ ਭਾਰ ਨਹੀਂ ਲੱਗਦਾ, ਮੈਨੂੰ ਅਕਿਰਤ ਕਣਾਂ ਦਾ ਭਾਰ ਬਹੁਤ ਲੱਗਦਾ, ਜੋ ਕਿਸੇ ਦੇ ਕੀਤੇ ਹੋਏ ਇਹਸਾਨ ਨੂੰ ਭੁਲਾ ਦੇਣ ਅਤੇ ਆਪਣੇ ਆਪ ਨੂੰ ਸਮਝਣ ਕਿ ਅਸੀਂ ਟਾਈਮ ਸਰਵਰਸ ਹਾਂ, ਇਬਨੁਲ ਵਕਤ ਹਾਂ, ਬਸ ਕੰਮ ਲਓ ਆਪਣਾ, ਇਹ ਸਿਆਸਤ ਹੈ। ਧਰਤੀ ਨੇ ਕਿਹਾ ਪਾਰੇ ਭੂਮ ਅਕਿਰਤ ਕਣ, ਭਾਈ ਗੁਰਦਾਸ ਜੀ, ਪਾਰੇ ਭੂਮ ਅਕਿਰਤ ਕਣ ਮੰਦੀ ਹੂੰ ਮੰਦੇ। ਮਹਾਰਾਜ ਨੂੰ ਬਿਧੀ ਚੰਦ ਨੇ ਆਖਿਆ ਮਹਾਰਾਜ ਇਸ ਮੰਦੀ ਹੂੰ ਮੰਦੇ ਨੂੰ ਸਜ਼ਾ ਦੇਣ ਲਈ, ਸੇਵਾ ਕਰਨ ਲਈ ਮੈਂ ਹਾਜ਼ਰ ਹਾਂ। ਮਹਾਰਾਜ ਨੇ ਕਿਹਾ ਨਹੀਂ, ਫੌਜਾਂ ਦੋ ਬੰਨੇ ਖਲੋਤੀਆਂ ਨੇ, ਫੈਸਲਾ ਕੁੰਨ ਲੜਾਈ ਅੱਜ ਹੋਵੇਗੀ। ਕਹਿੰਦੇ ਨੇ ਮੁਗਲ ਸੈਨਾ ਵੱਲੋਂ ਬਿਧੀ ਮੁਗਲ ਸੈਨਾ ਵੱਲੋਂ ਪੈਂਦੇ ਖਾਂ ਅੱਗੇ ਵਧਿਆ, ਘੋੜੇ 'ਤੇ ਚੜਿਆ ਹੋਇਆ, ਅੱਜ ਜ਼ਰਾ ਬਖਤਰ ਲੱਗੇ ਹੋਏ ਅਤੇ ਬੜੇ ਜੋਸ਼ ਵਿੱਚ। ਇੱਧਰ ਗੁਰੂ ਮਹਾਰਾਜ ਆਪਣੀਆਂ ਫੌਜਾਂ ਵੱਲੋਂ ਗੁਰੂ ਕੀ ਸੰਗਤ ਸਮਝ ਕੇ ਸਾਰੀਆਂ ਫੌਜਾਂ ਨੂੰ ਅਸੀਸ ਲੈ ਕੇ ਅੱਗੇ ਵਧੇ ਨੇ ਅਤੇ ਅਜਬ ਡੌਲ ਹੈ ਗੁਰੂ ਦੀ। ਪੈਂਦੇ ਖਾਂ ਦੇ ਦਿਲ ਵਿੱਚ ਆਇਆ ਵੀ ਅੱਲਾ ਯਾ ਖੁਦਾ, ਤੂੰ ਕੋਈ ਆਪਣੀ ਐਸੀ ਕਰਨੀ ਵਰਤਾ ਕਿ ਗੁਰੂ ਦੀ ਜ਼ੁਬਾਨ 'ਚੋਂ ਇਹ ਸ਼ਬਦ ਨਿਕਲੇ ਆਉਣ ਕਿ ਪੈਂਦੇ ਖਾਂ ਪਹਿਲਾ ਵਾਰ ਤੇਰਾ, ਯਾ ਮੌਲਾ ਕੋਈ ਐਸੀ ਖੇਡ ਵਰਤਾ। ਅਤੇ ਗੁਰੂ ਦਿਲਾਂ ਦਾ ਮਹਿਰਮ ਹੈ, ਹਰ ਅੰਤਰ ਜਾਮੀ ਸਭ ਵਿਦ ਜਾਣੇ, ਨਾਲੇ ਗੁਰੂ ਸਮਰਾਥੇ ਪੂਰਾ ਹੈ। ਪੈਂਦੇ ਖਾਂ ਦੇ ਦਿਲ ਦੀ ਬੁੱਝ ਕੇ ਮਹਾਰਾਜ ਜੀ ਨੇ ਘੋੜੇ 'ਤੇ ਚੜਿਆ ਐਲਾਨ ਕੀਤਾ, ਪੈਂਦੇ ਖਾਂ ਪਹਿਲਾ ਵਾਰ ਤੇਰਾ, ਹੋਰ ਕੀ ਚਾਹੀਦਾ ਸੀ ਇਸ ਨੂੰ? ਕਹਿੰਦੇ ਨੇ ਖੁਦਾ ਦਾ ਸ਼ੁਕਰ ਕੀਤਾ, ਇਹ ਅੱਗੇ ਵਧਿਆ, ਘੋੜੇ ਨੂੰ ਕੁਦਾਇਆ, ਫੁਦਕਾਇਆ, ਟਪਾਇਆ, ਗਰਮ ਕੀਤਾ ਅਤੇ ਚੱਕਰ ਕੱਟ ਕੇ ਬੜੇ ਪੈਂਤੜੇ ਦੇ ਨਾਲ ਸਾਹਿਬ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਕੋਲ ਆ ਗਿਆ। ਭਰਪੂਰ ਵਾਰ ਕੀਤਾ ਤਲਵਾਰ ਦਾ ਇਸ ਨੇ, ਇਤਿਹਾਸ ਲਿਖਿਆ ਭਰਪੂਰ ਵਾਰ, ਸਿਖਾਇਆ ਹੋਇਆ ਵੀ ਉਸਤਾਦ ਜ਼ਮਾਨ ਗੁਰੂ ਹਰਗੋਬਿੰਦ ਮਹਾਰਾਜ ਦਾ ਵਾਰ ਕੀਤਾ, ਲੇਕਿਨ ਤੀਰ ਅੰਦਾਜ਼ਾਂ ਦੇ ਉਸਤਾਦ, ਸ਼ਮਸ਼ੀਰ ਜ਼ਨਾਂ ਦੇ ਉਸਤਾਦ ਸਾਹਿਬ ਗੁਰੂ ਹਰਗੋਬਿੰਦ ਮਹਾਰਾਜ, ਜ਼ਰਾ ਕੇ ਘੋੜੇ ਦੀ ਰਾਸ ਹੈ ਇਹਨੂੰ ਕਰਕੇ ਉਹਦਾ ਵਾਰ ਖਾਲੀ ਚਲੇ ਜਾਂਦਾ ਹੈ, ਸਾਰੀ ਸ਼ਕਤੀ ਜ਼ਾਇਆ ਹੋ ਗਈ। ਪੈਂਦੇ ਖਾਂ ਹੋ ਗਿਆ, ਹੋ ਗਿਆ, ਮਹਾਰਾਜ ਬਚ ਗਏ। ਸੰਗਤਾਂ ਫੌਜਾਂ ਤੱਕ ਰਹੀਆਂ ਨੇ, ਗੁਰੂ ਮਹਾਰਾਜ ਉੱਥੇ ਖਲੋਤੇ ਨੇ। ਇੱਕ ਚੱਕਰ ਕੱਟ ਕੇ ਪੈਂਦੇ ਖਾਂ ਦੇ ਦਿਲ ਵਿੱਚ ਫਿਰ ਪਹਿਲਾ ਖਿਆਲ ਆਇਆ, ਮੇਰਾ ਵਾਰ ਖਾਲੀ ਗਿਆ ਹੈ, ਐਸਾ ਵਾਰ ਕਦੀ ਅੱਗੇ ਤਾਂ ਖਾਲੀ ਨਹੀਂ ਗਿਆ, ਪਰ ਯਾ ਮੌਲਾ ਇੱਕ ਵਾਰੀ ਫਿਰ ਆਪਣੀ ਰਹਿਮਤ ਨਾਜ਼ਲ ਕਰ ਅਤੇ ਗੁਰੂ ਦੇ ਮੂੰਹੋਂ ਪਹਿਲੀ ਗੱਲ ਫਿਰ ਕਹਾ ਦੇ, ਮੈਂ ਪਹਿਲੀ ਆਪਣੀ ਕਮੀ ਪੂਰੀ ਕਰ ਲਵਾਂ। ਫੌਜਾਂ ਵਿੱਚੋਂ ਸਿਰਕੱਢ ਜਰਨੈਲ ਹੈ ਇਹ ਪੈਂਦੇ ਖਾਂ, ਇੱਧਰ ਸਾਰੀਆਂ ਮੁਸਲਿਮ ਫੌਜਾਂ ਪੈਂਦੇ ਖਾਂ ਦੇ ਹੱਕ ਵਿੱਚ ਦੁਆ ਕਰ ਰਹੀਆਂ ਨੇ, ਇਲਤਜਾ ਕਰ ਰਹੀਆਂ ਨੇ, ਜ਼ਿਆਫਤਾਂ ਸੁੱਖ ਰਹੀਆਂ ਨੇ, ਜ਼ਕਾਤਾਂ ਸੁੱਖ ਰਹੀਆਂ ਨੇ, ਨਮਾਜ਼ਾਂ ਸੁੱਖ ਰਹੀਆਂ ਨੇ। ਪੈਂਦੇ ਖਾਂ ਦੇ ਦਿਲ ਦੀ ਹੋ ਗਈ, ਪੂਰੇ ਗੁਰੂ ਨੇ ਫਿਰ ਦਿਲ ਦੀ ਬੁੱਝੀ। ਪੈਂਦੇ ਖਾਂ ਹਾਲੇ ਮੰਨਦਾ ਨਹੀਂ, ਜੋ ਇਹ ਦਿਲ ਵਿੱਚ ਚਿਤਵਦਾ ਹੈ ਗੁਰੂ ਉਹੀ ਕਰ ਦਿੰਦਾ ਹੈ, ਪਾਲਿਆ ਹੋਇਆ ਹੈ ਆਪਣਾ, ਪਰ ਇਹ ਹਾਲੇ ਉਹਨੂੰ ਸਮਰੱਥ ਨਹੀਂ ਸਮਝ ਰਿਹਾ, ਐਸਾ ਹਉਮੈ ਦਾ ਪਰਦਾ ਪਿਆ, ਸਮਰੱਥ ਨਹੀਂ ਸਮਝ ਰਿਹਾ। ਦੂਜੇ ਵਾਰ ਕਰਨ ਲਈ ਸਾਹਿਬ ਗੁਰੂ ਹਰਗੋਬਿੰਦ ਜੀ ਨੇ ਫਿਰ ਬੁਲੰਦ ਆਵਾਜ਼ ਨਾਲ ਆਖਿਆ, ਸ਼ੇਰ ਵਾਂਗੂ ਗੱਜ ਕੇ ਆਖਿਆ, ਪੈਂਦਾ ਫਿਰ ਆਇਆ, ਫਿਰ ਇਹਨੇ ਹੋਰ ਢੰਗ ਦੇ ਨਾਲ ਭਰਪੂਰ ਵਾਰ ਕੀਤਾ। ਗੁਰੂ ਸਾਹਿਬ ਜੀ ਨੇ ਆਪਣੀ ਢਾਲ 'ਤੇ ਲਿਆ, ਚੰਗਿਆੜੇ ਨਿਕਲੇ, ਲਾਟ ਨਿਕਲੀ ਅੱਗ ਦੀ, ਤਲਵਾਰ ਰਾਏਗਾਂ ਚਲੀ ਗਈ, ਵਾਰ ਮਿਸ ਹੋ ਗਿਆ ਅਤੇ ਸੰਗਤਾਂ ਵਿੱਚੋਂ ਜੈਕਾਰੇ ਛੱਡੇ ਗਏ। ਬਿਧੀ ਚੰਦ ਜੀ ਕੁਛ ਅੱਗੇ ਹੋ ਕੇ ਆਖਣ ਲੱਗੇ, ਦੀਨ ਦਿਆਲ ਪਾਤਸ਼ਾਹ आपने दो दफा उसनु वारी दे दिती है, ये लड़ाई का मुकाम है, फैसला आप दी अते उसकी लड़ाई ते होना है। तुसी उस मनमुख नू अकिरत करन नू क्यों वारी दे जांदे हो, क्यों आखदे हो? महाराज टिका विच ने, जिवें समुंदर दे उपर उपर तां तूफान हुंदा है, हेठां पानी टिकिया ही हुंदा है, इवें गुरु उपरों तां इह लोकां नू दिसदा है कि लड़न गया है, पर अंदरों उहनू शिक्षा देण गया है कि मेरा अपना पालिया होया किस रोग का शिकार हो गया है, हुण मैं दीर्घ रोग है, ते गुरु उसका इलाज करन ले गया होया है। तो सत्संग जी, कई बारी दिमाग फिरे हुए होण ना मरीजां दे, तो अपने डॉक्टरां ते ही टुट पैंदे ने, गालियां भी कढ दिंदे ने, वार भी कर देंदे ने, पर गंभीरता वाले, जरफ वाले, डूंघाइया वाले, अमीक डूंघाइया वाले, गहर गंभीर दिलों वाले डॉक्टर, मैंने एक डॉक्टर का पता है, वो मूँह ते डॉक्टर विद्यासागर जी अमृतसर होंदे सन, एक पागल ने एक इधर ते एक इधर चपेड़ मारी, उहदा इलाज पिया करी जांदा है, डॉक्टर विद्यासागर की बात है, तो खैर गुरु साहब जी उसका इलाज करन गए ने, तो महाराज कहिंदे ने बिधि चंद जी, वह जदों भी आउंदा है घोड़ा पवा के उदों ही कहिंदा है, जे दिलां जे गुरु दे मूहों ऐदा निकल जाए तो चंगा ही होवे। मैं तो दुनिया उत्ते अरदासां सुन के फरियादां सुन के उही कुछ करना चाहुंदा हाँ जो अगला चाहुंदा होवे। मैं भी दास ने भी कई बार वेख्या अपनी जिंदगी अंदर, आपने शायद ना वेख्या होवे, वड्डी उम्र विच जाके जिहड़ियां गल्लां सानूं चंगियां नहीं लगदियां कई बार प्रसाद करा के गुरु तो उही मंगियां ने, जिहड़ियां योग नहीं लगदियां पर गुरु ने वह भी मेहरबान है ना, वह भी पूरियां कीतियां ने। पर मनुख ऐसा है कि इहदियां अयोग भी कई पूरियां कीतियां फिर भी मुनकर हो जांदा है गुरु महाराज की रहमत तो। पैंदे खां ने तीजी वारी फिर दिल विच इल्तजा कीती, इधरों दुआवां पे मंगदे ने कि एक बारी फिर गुरु उदां ही कह देवे। महरम हकीकत शनास दिलां दे महरम ने फिर आख्या, पैंदे खां पहला भी एवें, दूजा भी एवें, तीजा बार भी तू ही कर लै, इहनूं होर की चाहीदा सी? घोड़े नूं कुदाउंदा, बिजली वांग नचाउंदा, तलवार हिलाउंदा, गुरु महाराज ते टुट पिया, नौ तो रकाबां ते खलो के तान के वार मारिया गुरु हरगोबिंद महाराज वल। रब ना करे खुदा न खास्ता जे वज जांदा, एडा भरपूर वार सी ते एडी जवान ने मारिया सी कि सने घोड़े चीर के तलवार धरती विच गुड जांदी। लेकिन अकाल पुरख संग अंग संग है, सदा अंग संगे अपहंगंग विभूते, गुरु महाराज उस तो भी बाल बाल बच गए। महाराज ने घोड़े नू नचाया, रक्स कराया, ते जोश विच हन, पर पैंदा भी जोश विच सी, पर जो तुर अंदर जाके नबज वेखीए पैंदे दे दिमाग दी, इहदा नां दरअसल पाइंदा खां सी, पाइंदा खां पैंदा ही कहिंदे, तो पैंदे दी जदों नबज वेखीए तां इहदे विच जोश ही जोश है, जदों गुरु दे चरनी हथ लाइए तां उत्थे नाल नाल होश भी है। बस इन्ना ही फर्क हुंदा है, कई निरे जोश नाल कम करदे ने, कई नाल नाल होश नूं भी तोरदे ने। गुरु साहब जी अगे वधे, इतिहास विच लिखिया है, ते लिखण वाला भी एक मुसलमान लिखारी है, कश्मीर विच ओह गुरु हरगोबिंद महाराज ते इन्हां दे सिखां नाल रहा है, ते मोहसिन फानी लिखता है दबिस्तान ने मजाहब अंदर, कि मैं देख रहा सी कि सिख कहिंदे ने गुरु नूं काम क्रोध लोभ मोह अहंकार शब्द स्पर्श रूप रस गंध दुनियादारा वांगू नहीं असर करते। मैं हुण वेख रहा सी कि हुण गुरु क्रोध विच ना आवेगा, एक नहीं दो नहीं त्रै वार कीते ने, ते कीते भी किने, जिहनूं मलाइयां ते मखणां नाल पा लिया है, जिहनूं आप शिंगारिया है, जिहनूं आप निवाजिया है यतीम तो, हुण किदां गुरु क्रोध विच ना आवेगा? यह लुक के देख रहा सी लड़ाई, ये कहिंदा वे मेरी तसली हो गई, मेरी तशफी हो गई, मैं सजदे विच डिग पिया, मेरी कलम चुक गई, जदों गुरु ने क्रोध तो बुलंद हो के उस उत्ते वार कीता, मेरी कलम दियां चीकां निकल गईयां। कागज ते कई बार लिखिए कलम चीक उठती है, सच्चाइयां कई बार चीकां कर दिंदियां ने बंदे दियां, ते ओह कहिंदा है गुरु ने तलवार मारी, नाले तलवार दे नाल एक उपदेश भी दिता, उपदेश एक पासे जोश भी है, एक पासे होश है, उपदेश है, तलवार दा वार भी कीता पहुंच के उत्थे, ते नाल नाल उपदेश भी कीता, जिवें करदा है कोई उस्ताद अपने तालबिलम नू मुतअल्लम नू विद्यार्थी नू। ओ की सी? ओ फारसी च लिखदा है गुरु ने आख्या, पिसर ओए पुत्र ओए बेटा पिसर बहोश बाच सुरत समाल ई न जदन जदन ई अस खत ओ लिखदा है महाराज ने कहा पुत्रा इन्ना चिर मैं तेनू सिखांदा रहा तलवार चलाउणी जद हुण मौका आया है इम्तिहान दा ते ऐदा चलाईए ई न जदन जदन ई अस ऐदा नहीं चलाई दी ऐदा चलाई दी बस तलवार चलाई घोड़े तो गश खा के डिग पिया तैं देख महाराज बस फिर किसी जयकारे ते जयकारा सिख फौजां दी जित हो गई सच्चाई दी जित हो गई रूहानियत जित गई सब फौजां पसपा हो गई दौड़ भज हो गई ते कहंदे ने महाराज घोड़े तो उतरे हले अपनियां फौजां नेड़े नहीं आईयां ते सच्चे पातशाह जिहदे हथ विच ढाल सी ओ सूरज वल नूं करके अपने पेंदे खां जरनैल दे मूंह उत्ते छां कर रहे ने ते सूरज नूं कह रहे ने सूरज चाहुंदा है ये अकिरत घन नूं छां कर दिओ मेहरबान गुरु हरगोबिंद महाराज मेरा ते चित करदा है तुहाडी ढाल दे विच ही मेरियां छावां निकल के इहनूं अग ला देण इहनूं लूह देण इहदा कबाब हो जाए इहदा परथा हो जाए। महाराज कहिंदे नहीं जन्म काल कर जोड़ हुक्म जो होए सो मन्ने तै विच सूरज ना आवे ना छां कर दित्ती मूंह उत्ते गुरु साहब जी उहदे कोल गए होर भी सिख आ गए महाराज कोल बैठे ने इतिहास कहिंदा है कि थोड़ी देर तो बाद पानी तरौंकिया मूँह अंदर पानी तो पानी सी पवित्र हत्थां नूं लग के आवे जमजम बन गया आवे बका बन गया वाटर ऑफ इमोर्टैलिटी बन गया अमर जल बन गया। तो महाराज ने जिसले मूँह पानी तरौंकिया तो पेंदे खां दियां अखां खोलणियां चावे खुलदियां क्यों ने शर्म का भार बड़ा हुंदा है जे किसे नूं लचक होवे किसे दे दिल दिमाग अंदर तां हया दा भार पत्थरां नालों भी भारा हुंदा है इहदियां इहनां लिड्स उत्ते पलकां उत्ते जिवें बट्टे रख दित्ते जांदे ने इहदियां अखां ना खुल्लण गुरु साहिब ने प्यार नाल इहदा सिर चक के आगोश विच लै लिया ते प्यार नाल हथ फेर के आखण लगे पेंदे खां अखियां खोल वेख मैनू कोई गल नहीं पुत कुपुत हो जाते ने मापे कुमापे नहीं होंगे ऐदा की भी कोई गल आखी पेंदे खां धीरज मिली छो दी महाराज के दीदार करके नैना चो अथरू चल पाए गुरु साहब जी ने आख्या पेंदे खां हुण देर नहीं है तेरा वक्त निजा करीबुल करीब है करीबुल करीब है यानी आखिरी श्वासां ते है तू हुण मेरी एक तैनू ताकीद है गुरमत दा सिद्धांत है अंतकाल जो नारायण सिमरे ऐसी चिंता मैं जे मरे बदतर लोचन ते नर मुक्ता पीतांबर वाक है हृदय वसे। सियाने कहिंदे ने अंतमता सागता हुण अंत दा वेला है अपने परिवार वालों होर रिश्तेदारां वालों दुनिया वालों चित मोड़ के कलमा पढ़ अल्लाह नाल जुड़ कलमा पढ़। पेंदे खां ने कंबदे कंबदे हथ चके पर अपनी छाती ते डिग पै हथ भी भारे होए होए ने इन्हां नाल नापाक कम कीता है। महाराज वल तक के सधराइयां अखियां नाल आखण लगा मेरा कलमा ओ कलमा ने जो तुसी पढ़ाना चाहुंदे तड़फिया। महाराज ने शांति दित्ती संगतां कोल बैठियां ने मैदान कारजार है महाराज ने आखिया पेंदे खां क्यों कलमा क्यों नहीं पढ़दा आखण लगा जी मेरा कलमा मेरी निजात मेरी मुकत उस कलमे नाल नहीं हुंदी दिसदी किस नाल होवेगी पेंदे खां महाराज मेरी हाले शहरग कम करदी है जख्मी हो गया हाँ अपने दस्ते मुबारक नाल अपना ही खंजर चक के मेरी शहरग ते लगा दियो यही मेरा कलमा यही मेरी निजात यही मेरी मुक्ति मैं बड़ा अपराध किया है। गुरु साहब जी ने इस नूं बख्श दिता गुरु की गोद अंदर ही यह राहिए मुल्क अदम होया। तो गुरु फारसी का लिखारी लिखता है कि गुरु महाराज ने तलवार तो चलाई पर जिमें मैदाने जंग अंदर भी शिक्षा दे दी है। तो सात संगत जी यह है गुरु बख्शंद पर पेंदे खां ने जो ये शर्म हया दा पार उठाया दिल करके दुखी होया वो परमेश्वर तो भुल के होया गुरु की वड्याई तो भुल के होया होमें दे टेटे चढ़ के होया। गुरु फिर भी बख्शनहार है ਜੇ ਅਸੀਂ ਉਸਦੀ ਚਰਨ ਸ਼ਰਨ ਆ ਜਾਈਏ। ਐਤੋ ਕਹਿ ਕੇ ਕੀਰਤਨ ਦੀ ਸੰਪੂਰਨਤਾ ਕੀਤੀ ਜਾਂਦੀ ਹੈ। ਸਭੇ ਦੁੱਖ ਸੰਤਾਪ ਜਾਂ ਤੁਧੋਂ ਭੁੱਲੀਏ।